ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਭੰਨਾ, ਅਣਦ ਕਰਹੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ। ਸੰਤਹ ਸੁਖ ਹੋਆ ਸਭ ਥਾਈ, ਪਾਰ ਬ੍ਰਹਮ ਪੂਰਨ ਪਰਮੇਸ਼ਰ ਰਬ ਰਹਿਆ ਸਭਨੀ ਜਾਈ। ਰਹਾਉ ਤੁਰਕੇ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਦਇਆਲ ਪੁਰਖ ਮਿਹਰਬਾਨਾ, ਹਰ ਨਾਨਕ ਸਾਚ ਵਖਾਨਾ। ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੇ ਤਿਨ ਹੱਥ ਚੜਿਆ ਰਾਮ। ਗੁਰਬਾਣੀ ਲਾਗੇ ਤਿਨ ਹੱਥ ਚੜਿਆ, ਨਿਰਮੋਲਕ ਰਤਨ ਉਪਾਰਾ। ਹਰ ਹਰ ਨਾਮ ਅਤੋਲਕ ਪਾਇਆ, ਤੇਰੀ ਭਗਤ ਪਰੇ ਭੰਡਾਰਾ। ਸਮੁੰਦ ਬੇਰੋਲ ਸਰੀਰ ਹਮ ਦੇਖਿਆ, ਇੱਕ ਬਸ਼ਤ ਅਨੂਪ ਦਿਖਾਈ। ਗੁਰ ਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦ ਨ ਪਾਈ। ਬੇਸੁਮਾਰ ਅਥਾਹ ਅਗਣਤ ਅਤੁਲੈ, ਜਿਉਂ ਬੁਲਾਵਹੁ ਤਿਉਂ ਨਾਨਕ ਦਾਸ ਬੁਲੈ, ਜਿਉਂ ਬੁਲਾਵਹੁ ਤਿਉਂ ਨਾਨਕ ਦਾਸ ਬੁਲੈ। ਹਲਤ ਪਲਤ ਦੇ ਰਾਖੇ, ਤਖਤ ਚਵਰ ਛਤਰ ਦੇ ਮਾਲਕ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਮਿਲ ਬੈਠੀ ਗੁਰੂ ਨਿਵਾਜੀ ਗੁਰੂ ਸਵਾਰੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੀ ਬਖਸ਼ਿਸ਼ ਪੀਤ ਕੀਤੀ ਗੁਰਫਤਿਹ ਦੀ ਸਾਂਝ ਪਾਓ। ਰਸਨਾ ਨੂੰ ਕਰੋ ਪਵਿੱਤਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਮਾਈ ਭਾਈ, ਸਰਬੱਤ ਸੰਗਤਾਂ, ਸਤਿਗੁਰੂ ਦੀ ਪਾਵਨ ਹਜ਼ੂਰੀ ਦੇ ਅੰਦਰ ਸਵਾਇਮਾਨ ਹੋ ਕਰਕੇ ਇਸ ਜ਼ਿੰਦਗੀ ਦੀਆਂ ਕੁਝ ਘੜੀਆਂ, ਕੁਝ ਪਲ, ਕੁਝ ਸਮਾਂ ਸਫਲਾ ਕਰ ਰਹੇ ਹੋ, ਕਿਉਂਕਿ ਉਹ ਸਮਾਂ ਸਫਲਾ ਹੁੰਦਾ ਹੈ ਜਿਹੜਾ ਸਮਾਂ ਗੁਰੂ ਦੀ ਯਾਦ ਵਿੱਚ ਗੁਰਬਾਣੀ ਸੁਣਦੇ ਹਾਂ, ਕਥਾ ਕੀਰਤਨ ਸੁਣਦੇ ਹਾਂ, ਗੁਰਜਸ ਕਰਦੇ ਹਾਂ, ਨਾਮ ਜਪਦੇ ਹਾਂ, ਸਮਾਂ ਬੀਤ ਜਾਵੇ ਉਹ ਸਫਲਾ ਹੁੰਦਾ ਹੈ। ਉਮਰ ਰਸੋਈ ਵਿੱਚ ਲੇਖੇ ਦੇ ਜੋ ਯਾਦ ਸਾਈਂ ਵਿੱਚ ਗੁਜ਼ਰੇ ਪੈਂਦੀ ਮੁਜਰੇ, ਉਹ ਉਮਰ ਸਫਲੀ ਹੈ, ਉਹ ਲੇਖੇ ਵਿੱਚ ਹੈ ਜੋ ਵਾਹਿਗੁਰੂ ਦੀ ਯਾਦ ਵਿੱਚ ਬਤੀਤ ਹੋਵੇ। ਬਾਕੀ ਜ਼ਿੰਦਗੀ ਦਾ ਜਿਹੜਾ ਸਮਾਂ ਹੈ ਉਸ ਨੂੰ ਭੁੱਲ ਕੇ ਜੋ ਬਤੀਤ ਹੁੰਦਾ ਉਹ ਬੇਅਰਥ ਹੈ। ਸਤਿਗੁਰੂ ਦੀ ਪਾਵਨ ਹਜ਼ੂਰੀ ਦੇ ਅੰਦਰ ਸੰਧਿਆ ਦੇ ਦੀਵਾਨ ਸਜੇ ਹੋਏ ਦੀਵਾਨ ਵਿਖੇ ਹਰ ਰੋਜ਼ ਦੇ ਨਿਤਨੇਮ ਨਿਯਮ ਅਨੁਸਾਰ ਸੋਦਰ ਰਹਿ ਰਾਜ ਸਾਹਿਬ ਜੀ ਦੇ ਪਾਠ ਹੋਏ ਹਨ। ਉਸ ਤੋਂ ਉਪਰੰਤ ਅਰਦਾਸ ਸਤਿਗੁਰੂ ਦਾ ਪਵਿੱਤਰ ਹੁਕਮਨਾਮਾ ਅਤੇ ਧੁਰਕੀ ਬਾਣੀ ਉਲਾਹੀ ਬਾਣੀ ਸੱਚੀ ਬਾਣੀ ਦਾ ਰਸ ਭਿੰਨਾ ਸ਼ਬਦ ਕੀਰਤਨ ਭਾਈ ਸਾਹਿਬ ਭਾਈ ਅਵਤਾਰ ਸਿੰਘ ਜੀ ਅਤੇ ਉਹਨਾਂ ਦੇ ਸਾਥੀਆਂ ਪਾਸੋਂ ਆਪ ਬੜੇ ਪ੍ਰੇਮ ਨਾਲ ਬੜੀ ਸ਼ਰਧਾ ਨਾਲ ਸਰਵਣ ਕਰ ਰਹੇ ਸੀ। ਇਸ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਵੀ ਆਪ ਸਰਵਣ ਕੀਤਾ ਹੈ। ਗੁਰਸੰਗਤ ਜੀ, ਦੋ ਰੋਜ਼ ਤੋਂ ਲੈ ਕੇ ਸੰਗਤ ਅਤੇ ਨਾਮ ਦੀ ਵਿਚਾਰ ਆਪ ਸਰਵਣ ਕਰਦੇ ਆ ਰਹੇ ਹੋ। ਜਿੱਥੇ ਸੰਗਤ ਦੀ ਮਹਿਮਾ ਬਾਣੀ ਵਿੱਚ ਸਤਿਗੁਰੂ ਨੇ ਦਰਸਾਈ ਆ, ਸੰਗਤ ਵਿੱਚ ਮਿਲ ਕੇ ਕਰਨਾ ਕੀ ਹੈ? ਬਾਣੀ ਪੜ੍ਹਨੀ, ਸੁਣਨੀ, ਨਾਮ ਜਪਣਾ। ਕੱਲ੍ਹ ਆਪ ਨਾਮ ਦੇ ਸੰਬੰਧ ਵਿੱਚ, ਗੁਰਮੰਤਰ ਦੇ ਸੰਬੰਧ ਵਿੱਚ ਆਪ ਵਿਚਾਰਾਂ ਸਰਵਣ ਕੀਤੀਆਂ ਸਨ। ਗੁਰਬਾਣੀ ਦੇ ਅੰਦਰ ਸਤਿਗੁਰੂ ਸਾਹਿਬ ਜੀ ਨੇ ਜਿੱਥੇ ਸਾਨੂੰ ਨਾਮ ਜਪਣ ਦੀ ਪ੍ਰੇਰਣਾ ਕੀਤੀ ਆ, ਬੇਅੰਤ ਥਾਈਂ ਸਤਿਗੁਰੂ ਜੀ ਕਹਿੰਦੇ ਹਨ, ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਮਨੁੱਖ ਜਨਮ ਦਾ ਇਹ ਲਾਭ ਹੈ। ਸਤਿਗੁਰੂ ਬਾਣੀ ਚ ਕਹਿੰਦੇ ਹਨ, ਪ੍ਰਾਣੀ ਤੂੰ ਆਇਓ ਲਾਹਾ ਲੈਣ, ਲੱਗਾ ਕਿਤ ਕੁਫੱਕੜੇ ਸਭ ਮੁਕਦੀ ਚੱਲੀ ਰੈਣ। ਆਪਾਂ ਹਰ ਰੋਜ਼ ਸੋਹਿਲਾ ਨਾਮੇ ਬਾਣੀ ਦੇ ਅੰਦਰ ਸਤਿਗੁਰੂ ਜੀ ਦੇ ਬਚਨ ਸੁਣਦੇ ਪੜ੍ਹਦੇ ਹਾਂ, ਈਹਾਂ ਖਾਟ ਚੱਲੋ ਹੋ ਹਰ ਲਾਹਾ, ਆਗੈ ਵਸਨ ਸੁਹੇਲਾ। ਉਹ ਲਾਹਾ ਕੀ ਖੱਟਣਾ ਗੁਰਸੰਗਤ ਜੀ? ਇਹੋ ਹੀ ਲਾਹਾ ਸੰਗਤ ਵਿੱਚ ਮਿਲ ਕੇ ਜੋ ਬਾਣੀ ਪੜ੍ਹਨੀ ਸੁਣਨੀ ਹੈ, ਨਾਮ ਜਪਣਾ। ਨਹੀਂ ਤਾਂ ਸਾਡਾ ਜੀਵਨ ਅਜਾਈ ਹੀ ਬੀਤਦਾ ਜਾ ਰਿਹਾ ਹੈ। ਨਾਮ ਜਪਣ ਲਈ ਜਿੱਥੇ ਸਤਿਗੁਰੂ ਸਾਹਿਬ ਜੀ ਨੇ ਵਾਰ ਵਾਰ ਸਾਨੂੰ ਪ੍ਰੇਰਣਾ ਕੀਤੀ ਆ, ਉੱਥੇ ਨਾਮ ਜਪਣ ਤੋਂ ਵਾਂਝਿਆਂ ਨੂੰ ਸਤਿਗੁਰੂ ਨੇ ਲਾਹਣਤਾਂ ਵੀ ਬਹੁਤ ਪਾਈਆਂ ਹਨ। ਹਜ਼ੂਰ ਬਾਣੀ ਵਿੱਚ ਕਹਿੰਦੇ ਹਨ, ਦੁਲੱਭ ਦੇ ਪਾਏ ਵੱਡ ਭਾਗੇ, ਨਾਮ ਨਾ ਜਪਹਿ ਤੇ ਆਤਮ ਘਾਤੀ, ਮਰ ਨਾ ਜਾਹੀ ਜਿਨ੍ਹਾਂ ਵਿਸਰਤ ਰਾਮ, ਨਾਮ ਵਿਹੂਨ ਜੀਵਨ ਕੌਣ ਕਾਮ। ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਭੁੱਲ ਕੇ ਇਹ ਜੀਵਨ ਕਿਸ ਕੰਮ ਹੈ? ਇਹ ਜੀਵਨ ਬੇਅਰਥ ਹੈ। ਨਾਮ ਤੋਂ ਬਿਨਾਂ ਸਤਿਗੁਰੂ ਸਾਹਿਬ ਜੀ ਕਹਿੰਦੇ ਹਨ, ਨਾਮ ਬਿਨਾਂ ਜੋ ਪਹਿਰ ਖਾਏ ਜਿਉਂ ਕੂਕਰ ਜੂਠਣ ਮੈਂ ਪਾਏ। ਨਾਮ ਬਿਨਾਂ ਜੇਤਾ ਵਿਵਹਾਰ ਜਿਉਂ ਮ੍ਰਿਤਕ ਮਿਥਿਆ ਸ਼ਿੰਗਾਰ। ਨਾਮ ਸੰਗ ਮਨ ਪ੍ਰੀਤ ਨਾ ਲਾਵੈ ਕੋਟ ਕਰਮ ਕਰ ਤੋ ਨਰਕ ਜਾਵੈ। ਹਰ ਕਾ ਨਾਮ ਜਿਨ ਮਰਨਾ ਰਾਧਾ ਚੋਰ ਕੀ ਨਿਆਈ ਜਮਪੁਰ ਵਾਧਾ। ਇਸ ਲਈ ਬਾਣੀ ਦੇ ਅੰਦਰ ਸਤਿਗੁਰੂ ਸਾਹਿਬ ਜੀ ਨੇ ਵਾਰ ਵਾਰ ਸਾਨੂੰ ਨਾਮ ਜਪਣ ਲਈ ਪ੍ਰੇਰਣਾ ਕੀਤੀ ਹੈ। ਗੁਰਮੰਤਰ ਦੇ ਸੰਬੰਧ ਵਿੱਚ ਕੱਲ ਆਪ ਵਿਸਥਾਰ ਪੂਰਵਕ ਵਿਚਾਰਾਂ ਸਰਵਣ ਕੀਤੀਆਂ ਹਨ। ਜਗਤ ਜੀਆਂ ਦੇ ਤਾਰਕ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਿੱਥੇ ਸਾਡੇ 'ਤੇ ਬਖਸ਼ਿਸ਼ ਕੀਤੀ, 10 ਸਰੂਪਾਂ ਦੇ ਅੰਦਰ ਇਹ ਵਾਹਿਗੁਰੂ ਗੁਰਮੰਤਰ ਬਖਸ਼ਿਸ਼ ਕੀਤਾ, ਉੱਥੇ ਨਾਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਾਨੂੰ ਮੂਲ ਮੰਤਰ ਦੀ ਵੀ ਬਖਸ਼ਿਸ਼ ਕੀਤੀ ਹੈ। ਗੁਰੂ ਕੇ ਸਿੱਖ ਨੇ ਅੰਮ੍ਰਿਤ ਵੇਲੇ ਉੱਠ ਕਰਕੇ, ਇਸ਼ਨਾਨ ਕਰਕੇ, ਚੌਂਕੜਾ ਮਾਰ ਕਰਕੇ ਜਿੱਥੇ ਮੂਲ ਮੰਤਰ ਦਾ ਅਭਿਆਸ ਕਰਨਾ, ਉੱਥੇ ਗੁਰਮੰਤਰ ਦਾ ਵੀ ਅਭਿਆਸ ਕਰਨਾ ਹੈ। ਇਸ ਲਈ ਕੱਲ ਆਪ ਵਿਚਾਰਾਂ ਸਰਵਣ ਕੀਤੀਆਂ ਸੀ, ਸਤਿਗੁਰੂ ਗੁਰੂ ਰਾਮਦਾਸ ਜੀ ਨੇ ਇਹੋ ਹੀ ਹੁਕਮ ਕੀਤਾ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠਾਰ ਨਾਮ ਤੇ ਆਵੈ। ਨਾਮ ਕੀ ਜਪਣਾ, ਗੁਰਮੰਤਰ ਅਤੇ ਮੂਲ ਮੰਤਰ ਦਾ ਅਭਿਆਸ। ਕੱਲ੍ਹ ਅੱਗੇ ਵਿਚਾਰ ਕੀਤੀ ਸੀ ਵੀ ਕੱਲ੍ਹ ਨੂੰ ਆਪਾਂ ਗੁਰਬਾਣੀ ਦੇ ਸੰਬੰਧ ਵਿੱਚ ਵਿਚਾਰ ਕਰਾਂਗੇ, ਜਿੱਥੇ ਗੁਰੂ ਕੇ ਸਿੱਖ ਨੇ ਅੰਮ੍ਰਿਤ ਵੇਲੇ ਚੌਂਕੜਾ ਮਾਰ ਕੇ ਨਾਮ ਅਭਿਆਸ ਕਰਨਾ, ਉੱਥੇ ਦਿਨ ਨੂੰ ਕਿਰਤ ਕਰਦਿਆਂ ਹੋਇਆਂ ਵੀ ਗੁਰੂ ਕੇ ਸਿੱਖ ਨੇ ਹਮੇਸ਼ਾ ਰਸਨਾ ਦੇ ਉੱਤੇ ਵਾਹਿਗੁਰੂ ਸ਼ਬਦ ਜਾਂ ਮੂਲ ਮੰਤਰ ਦਾ ਜਾਪ ਕਰਦੇ ਰਹਿਣਾ, ਕਿਉਂਕਿ ਹੱਥ ਪਾਉਂ ਕਰ ਕਾਮ ਸਭ ਚੇਤ ਨਿਰੰਜਨ ਨਾਮ ਵਾਲੀ ਅਵਸਥਾ ਬਣਾਵਣੀ ਹੈ। ਹੱਥਾਂ ਪੈਰਾਂ ਦੇ ਨਾਲ ਗੁਰੂ ਕੇ ਸਿੱਖ ਨੇ ਆਪਣੀ ਕਿਰਤ ਕਰਨੀ ਆ, ਰਸਨਾ ਦੇ ਨਾਲ ਹਮੇਸ਼ਾ ਚਾਹੇ ਮੂਲ ਮੰਤਰ ਜਾਂ ਗੁਰਮੰਤਰ ਦਾ ਜਾਪ ਕਰਦੇ ਰਹਿਣਾ, ਗੁਰੂ ਕਿਰਪਾ ਕਰੇ ਗੁਰੂ ਕੀ ਬਾਣੀ ਜਾਂ ਪੜ੍ਹਦੇ ਰਹਿਣਾ ਹੈ। ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਾਡੇ 'ਤੇ 10 ਸਰੂਪ ਧਾਰ ਕੇ ਮਹਾਨ ਬਖਸ਼ਿਸ਼ ਕੀਤੀ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਿੱਥੇ ਜਿੱਥੇ ਵੀ ਗਏ, ਪਹਿਲਾਂ ਰਾਏ ਭੋਏ ਦੀ ਤਲਵੰਡੀ ਦੇ ਅੰਦਰ ਹੀ ਬਾਲ ਲੀਲਾ ਕਰਦਿਆਂ, ਬਾਲ ਚੋਜ ਕਰਦਿਆਂ, ਜੀਆਂ ਨੂੰ ਤਾਰਨ ਵਾਸਤੇ ਸਤਿਗੁਰੂ ਸਾਹਿਬ ਨੇ ਤੁਰਕੀ ਬਾਣੀ, ਸੱਚੀ ਬਾਣੀ ਉਚਾਰਨ ਕੀਤੀ। ਜੇ ਕਦੇ ਜੰਜੂ ਪਾਵਣ ਦੀ ਗੱਲ ਆਈ, ਉੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸੱਤ ਵੱਟ ਇਹੋ ਜਨੇਊ ਜੀ ਕਾ ਹੈ ਤਾਂ ਪਾਂਡੇ ਘੱਤ। ਨਾ ਇਹੋ ਟੁੱਟੈ ਨਾ ਮਲ ਲੱਗੈ, ਨਾ ਇਹੋ ਜਲੈ ਨਾ ਜਾਏ, ਧਨ ਸੋ ਮਾਨਸ ਨਾਨਕਾ ਜੋ ਗਲ ਚੱਲੇ ਪਾਏ। ਸੱਚਾ ਜੰਜੂ ਗੁਰੂ ਪਾਤਸ਼ਾਹ ਨੇ ਦੱਸਿਆ, ਜੇ ਕਿਤੇ ਪੜਾਵਣ ਦੀ ਗੱਲ ਚੱਲੀ ਤਾਂ ਮੇਰੇ ਸਤਿਗੁਰੂ ਨੇ ਆਪਣੀ ਪਾਵਨ ਬਾਣੀ ਰਾਹੀਂ ਬਖਸ਼ਿਸ਼ ਕਰ ਦਿੱਤੀ, ਸਿੱਖਿਆ ਦੇ ਦਿੱਤੀ। ਜਾਲ ਮੋਹ ਕਸ ਮਸ ਕਰ ਮਤ ਕਾਗਦ ਕਰ ਸਾਰ, ਭਾਉ ਕਲਮ ਕਰ ਚਿੱਤ ਲਿਖਾਰੀ, ਗੁਰਪੁਸ਼ ਲਿਖ ਵਿਚਾਰ, ਲਿਖ ਨਾਮ ਸਲਾਹ ਲਿਖ, ਲਿਖ ਅੰਤ ਨਾ ਪਾਰਾ ਵਾਰ। ਬਾਬਾ ਇਹੋ ਲੇਖਾ ਲਿਖ ਜਾਣ, ਜਿੱਥੇ ਲੇਖਾ ਮੰਗੀਐ ਤਿੱਥੇ ਹੋਏ ਸੱਚਾ ਨਿਸ਼ਾਨ। ਜੇ ਕਿਤੇ ਕਾਜੀ ਦੇ ਕੋਲ ਹਜ਼ੂਰ ਦੇ ਪਿਤਾ ਆਪ ਨੂੰ ਫਾਰਸੀ ਪੜ੍ਹਨ ਲਈ ਬਿਠਾ ਕੇ ਆਏ ਨੇ, ਤਾਂ ਮੇਰੇ ਸਤਿਗੁਰੂ ਨੇ ਉੱਥੇ ਵੀ ਫਾਰਸੀ ਵਿੱਚ ਹੀ ਇਹ ਪਾਵਨ ਬਾਣੀ ਉਚਾਰਨ ਕਰਕੇ ਸਿਕਸ਼ਾ ਦੇ ਦਿੱਤੀ। ਜਕ ਅਰਜ ਗੁਪਤਮ ਪੇਸ਼ ਤੋ ਦਰ ਗੋਸ ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਦਗਾਰ। ਧੰਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਮੇਂ ਸਮੇਂ ਅੰਮ੍ਰਿਤ ਰੂਪ ਬਾਣੀ ਉਚਾਰਨ ਕੀਤੀ ਹੈ। ਜਿੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬੇਅੰਤ ਗੁਰਬਾਣੀ ਜੀਆਂ ਨੂੰ ਤਾਰਦਿਆਂ ਉਚਾਰੀ, ਉੱਥੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਨੇ ਇੱਕ ਅੰਮ੍ਰਿਤ ਰੂਪ ਬਾਣੀ ਗੁਰਸੰਗਤ ਜੀ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਰੰਭ ਵਿੱਚ ਹੈ, ਪਾਵਨ ਬਾਣੀ ਸ਼੍ਰੀ ਜਪਜੀ ਸਾਹਿਬ ਜੀ ਦਾ ਵੀ ਉਚਾਰਨ ਕੀਤਾ। ਸਿਆਣਿਆਂ ਮਹਾਂਪੁਰਖਾਂ ਵਿਦਵਾਨਾਂ ਦਾ ਵਿਚਾਰ ਹੈ ਵੀ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪਾਵਨ ਜਪਜੀ ਸਾਹਿਬ ਦੀਆਂ ਬਹੁਤੀਆਂ ਪੌੜੀਆਂ ਸਿੱਧਾਂ ਦੇ ਨਾਲ ਹੀ ਚਰਚਾ ਕਰਦਿਆਂ, ਸਿੱਧ ਗੋਸ਼ਟ ਕਰਦਿਆਂ, ਸਿੱਧਾਂ ਨੂੰ ਸਮਰਤ ਬਖਸ਼ਦਿਆਂ ਗੁਰੂ ਪਾਤਸ਼ਾਹ ਨੇ ਉਚਾਰਨ ਕੀਤੀਆਂ ਹਨ। ਸਿੱਧਾਂ ਸੰਗਹਾਂ ਚਰਚਾ ਕੀਨੀ ਤਵੈ ਉਚਾਰਾ ਜਪ ਪ੍ਰਵੀਨੀ, ਅਥਵਾ ਇਹ ਜਪ ਕਰਤੇ ਪੁਰਖ ਕਾ ਗੁਰ ਨਾਨਕ ਕੀਆ ਬਖਾਨ, ਜਗਤ ਉਧਾਰਨ ਕਾਰਨੇ ਧੁਰੋਂ ਹੋਆ ਫੁਰਮਾਨ। ਜਿੱਥੇ ਗੁਰੂ ਕੇ ਸਿੱਖ ਨੇ ਗੁਰਸੰਗਤ ਜੀ ਗੁਰਮੰਤਰ ਮੂਲ ਮੰਤਰ ਦਾ ਜਾਪ ਕਰਨਾ, ਉੱਥੇ ਅੰਮ੍ਰਿਤ ਵੇਲੇ ਜਪਜੀ ਸਾਹਿਬ ਦਾ ਵੀ ਪਾਠ ਕਰਨ ਦਾ ਹੁਕਮ ਹੈ। ਇਕੱਲਾ ਜਪਜੀ ਸਾਹਿਬ ਹੀ ਨਹੀਂ, ਦਸਮ ਸਰੂਪ ਅੰਦਰ ਤਾਂ ਕਲੰਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਅੰਮ੍ਰਿਤ ਵੇਲੇ ਦੀਆਂ ਪੰਜ ਬਾਣੀਆਂ ਜਪਜੀ ਸਾਹਿਬ, ਜਾਪ ਸਾਹਿਬ, ਸੁਧਾ ਸਵਈਏ ਜਿਨ੍ਹਾਂ ਨੂੰ ਕਹਿੰਦੇ ਹਾਂ, ਉਸ ਤੋਂ ਉਪਰੰਤ ਸ੍ਰੀ ਚੌਪੀ ਸਾਹਿਬ, ਫਿਰ ਸੰਪੂਰਨ ਆਨੰਦ ਸਾਹਿਬ, ਇਹ ਪੰਜ ਬਾਣੀਆਂ ਅੰਮ੍ਰਿਤ ਵੇਲੇ ਦਾ ਨਿਤਨੇਮ ਕਰਨ ਲਈ ਗੁਰਸਿੱਖ ਨੂੰ ਗੁਰੂ ਕਲੰਗੀਧਰ ਮਹਾਰਾਜ ਨੇ ਬਖਸ਼ਿਸ਼ ਕੀਤੀਆਂ ਹਨ। ਸੰਧਿਆ ਦੇ ਸਮੇਂ ਸੋਦਰ ਅਤੇ ਸੋਹਲੇ ਦਾ ਪਾਠ, ਹੋਰ ਜਿੰਨੀ ਵੀ ਗੁਰਬਾਣੀ ਪੜ੍ਹੀ ਜਾਵੇ ਓਨਾ ਹੀ ਲਾਭ ਹੈ। ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ, ਸ੍ਰੀ ਆਸਾ ਜੀ ਦੀ ਵਾਰ ਦੇ ਨਿਤਨੇਮ, ਹੋਰ ਜਿੰਨੀ ਗੁਰਬਾਣੀ ਗੁਰੂ ਬਖਸ਼ਿਸ਼ ਕਰਨ ਸਤਿਗੁਰੂ, ਓਨੀ ਗੁਰਸਿੱਖ ਨੇ ਬਾਣੀ ਵੱਧ ਤੋਂ ਵੱਧ ਪੜ੍ਹਨੀ ਆ। ਕਈ ਕਹਿੰਦੇ ਨੇ ਵੀ ਬਾਲੇ ਜਪਜੀ ਸਾਹਿਬ ਦੇ ਪਾਠ ਕਰਨ ਦੀ ਕੀ ਲੋੜ ਆ, ਇੱਕ ਜਪਜੀ ਸਾਹਿਬ ਪੜ੍ਹ ਲਿਆ ਜਾਂ ਹੋਰ ਬਾਣੀ ਪੜ੍ਹਨ ਦੀ ਕੀ ਲੋੜ ਆ। ਗੁਰਸੰਗਤ ਜੀ, ਜਦੋਂ ਅਸੀਂ ਗੁਰੂ ਕੇ ਇਤਿਹਾਸ ਨੂੰ ਪੜ੍ਹਦੇ ਹਾਂ ਤਾਂ ਸਾਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜੋ ਗੁਰਸਿੱਖਾਂ ਦੇ ਬੇਨਤੀ ਕਰਨ ਤੋਂ ਉਪਦੇਸ਼ ਦਿੱਤਾ, ਉਸ ਇਤਿਹਾਸ ਤੋਂ ਸਾਨੂੰ ਸੇਧ ਮਿਲਦੀ ਆ, ਸਿੱਖਿਆ ਮਿਲਦੀ ਹੈ ਵੀ ਕਿਵੇਂ ਗੁਰੂ ਸਾਹਿਬ ਜੀ ਵਾਰ ਵਾਰ ਸਾਨੂੰ ਹੁਕਮ ਕਰਦੇ ਸਨ ਗੁਰਸਿੱਖਾਂ ਨੂੰ ਵੀ ਭਾਈ ਬਾਣੀ ਵੱਧ ਤੋਂ ਵੱਧ ਪੜ੍ਹਨੀ ਆ। ਜਿੱਥੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਮੇਂ ਤੋਂ ਹੀ ਗੁਰੂ ਕੇ ਸਿੱਖ ਬੇਅੰਤ ਬਾਣੀ ਪੜ੍ਹਦੇ ਸਨ, ਉੱਥੇ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਜ਼ਿਕਰ ਆਉਂਦਾ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਲਯੁਗੀ ਜੀਆਂ ਨੂੰ ਤਾਰਨ ਲਈ ਜਦੋਂ ਦੂਸਰਾ ਸਰੂਪ ਧਾਰਨ ਕੀਤਾ, ਖਡੂਰ ਸਾਹਿਬ ਦੇ ਅੰਦਰ ਸੁਭਾਏਮਾਨ ਹੋ ਕੇ ਗੁਰੂ ਅੰਗਦ ਦੇਵ ਜੀ ਮਹਾਰਾਜ ਕਲਯੁਗੀ ਜੀਆਂ ਨੂੰ ਤਾਰਨ ਲੱਗੇ। ਜਿਸ ਤਰ੍ਹਾਂ ਗੁਰੂ ਕੇ ਸਿੱਖ ਗੁਰੂ ਨਾਨਕ ਦੇਵ ਜੀ ਦੀ ਸ਼ਰਨ ਵਿੱਚ ਆ ਕੇ ਆਪਣਾ ਜੀਵਨ ਸਫਲਾ ਕਰਦੇ, ਉਪਦੇਸ਼ ਦੀ ਜਾਚਨਾ ਕਰਦੇ ਸਨ, ਇਸੇ ਤਰ੍ਹਾਂ ਸਤਿਗੁਰੂ ਸ਼੍ਰੀ ਗੁਰੂ ਅੰਗਦ ਦੇਵ ਜੀ ਦੀ ਹਜ਼ੂਰੀ ਦੇ ਅੰਦਰ ਦੂਰੋਂ ਦਰਾਡਿਓਂ ਆ ਕੇ ਗੁਰੂ ਕੇ ਸਿੱਖ ਸਤਿਗੁਰੂ ਤੋਂ ਉਪਦੇਸ਼ ਪ੍ਰਾਪਤ ਕਰਕੇ ਆਪਣਾ ਜੀਵਨ ਸਫਲਾ ਕਰਦੇ ਸਨ। ਜ਼ਿਕਰ ਆਇਆ ਹੈ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ, ਇੱਕ ਭਾਈ ਗੁੱਜਰ ਨਾਮ ਦਾ ਸਿੱਖ ਲੁਹਾਰ ਜਾਤੀ ਦੇ ਵਿੱਚੋਂ, ਤਵਾਰੀਖ ਗੁਰੂ ਖਾਲਸਾ ਦੇ ਅੰਦਰ ਗਿਆਨੀ ਗਿਆਨ ਸਿੰਘ ਜੀ ਨੇ ਫਤਿਹਾਬਾਦ ਦੇ ਰਹਿਣ ਵਾਲਾ ਦੱਸਿਆ ਹੈ। ਖਡੂਰ ਸਾਹਿਬ ਦੀ ਧਰਤੀ 'ਤੇ ਸਤਿਗੁਰੂ ਸ਼੍ਰੀ ਗੁਰੂ ਅੰਗਦ ਦੇਵ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਆਇਆ, ਕਿਰਪਾਲੂ ਸਤਿਗੁਰੂ ਗੁਰੂ ਅੰਗਦ ਦੇਵ ਜੀ ਨੂੰ ਆ ਕੇ ਬੜੀ ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ ਮੱਥਾ ਟੇਕਿਆ। ਗੁਰਸਿੱਖ ਨੂੰ ਸਤਿਗੁਰੂ ਦੀ ਹਜ਼ੂਰੀ 'ਚ ਆ ਕੇ ਸ਼ਰਧਾ ਭਾਵਨਾ ਨਾਲ ਦੋਵੇਂ ਹੱਥ ਜੋੜ ਕੇ ਗੁਰੂ ਪਾਤਸ਼ਾਹ ਦੇ ਅੱਗੇ ਮਸਤਕ ਲਗਾ ਕੇ ਭਾਵਨਾ ਨਾਲ ਮੱਥਾ ਟੇਕਣਾ ਚਾਹੀਦਾ, ਕਿਉਂਕਿ ਬਾਣੀ ਦੇ ਅੰਦਰ ਸਤਿਗੁਰੂ ਸਾਹਿਬ ਜੀ ਨੇ ਸਿੱਖਿਆ ਦਿੱਤੀ ਆ। ਹਜ਼ੂਰ ਸਾਨੂੰ ਬਾਣੀ 'ਚ ਵਾਰ ਵਾਰ ਪ੍ਰੇਰਣਾ ਕਰਦੇ ਨੇ, ਕਿਤੇ ਹਜ਼ੂਰ ਕਹਿੰਦੇ ਨੇ ਬੰਦਨਾ ਹਰ ਬੰਦਨਾ ਗੁਣ ਗਾਵਹੋ ਗੋਪਾਲ ਰਾਏ, ਕਿਤੇ ਹਜ਼ੂਰ ਕਹਿੰਦੇ ਨੇ ਡੰਡੋਤ ਬੰਦਨੇ ਅਨਕ ਵਾਰ ਸਰਬ ਕਲਾ ਸਮਰੱਥ, ਡੋਲਣ 'ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਜਿਹੜੇ ਨਹੀਂ ਭਾਵਨਾ ਨਾਲ ਮਸਤਕ ਟੇਕ ਪਾਉਂਦੇ, ਹਜ਼ੂਰ ਨੇ ਇਹ ਵੀ ਕਿਹਾ, ਜੋ ਸਿਰ ਸਾਈਂ ਨਾਨਿਵੈ ਸੋ ਸਿਰ ਕੀਜੈ ਕਾਏ, ਕੁੰਨੇ ਹੇਠ ਜਲਾਈ ਹੈ ਬਾਲਣ ਸੰਦੈ ਥਾਏ, ਅਥਵਾ ਜੋ ਸਿਰ ਸਾਈਂ ਨਾਨਿਵੈ ਸੋ ਸਿਰ ਦੀਜਾ ਡਾਰ, ਨਾਨਕ ਜਿਸ ਪਿੰਜਰ ਮੈਂ ਵਿਰਹਾ ਨਹੀਂ ਸੋ ਪਿੰਜਰ ਲੈ ਜਾਰ। ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਪਾਵਨ ਵਚਨ ਹਨ। ਗੁਰੂ ਅੰਗਦ ਦੇਵ ਜੀ ਦੀ ਹਜ਼ੂਰੀ ਦੇ ਅੰਦਰ ਭਾਈ ਗੁੱਜਰ ਨੇ ਆ ਕੇ ਬੜੀ ਸ਼ਰਧਾ ਨਾਲ ਮੱਥਾ ਟੇਕਿਆ ਤੇ ਹੱਥ ਜੋੜ ਕੇ ਬੇਨਤੀ ਕੀਤੀ, ਹਜ਼ੂਰ ਪਰਿਵਾਰ ਦੇ ਗ੍ਰਿਸ਼ਤ ਦੇ ਧੰਦਿਆਂ ਦੇ ਅੰਦਰ ਅਸੀਂ ਘਿਰੇ ਹੋਏ ਹਾਂ, ਮੋਹ ਮਮਤਾ 'ਚ ਫਸੇ ਹੋਏ ਹਾਂ, ਸੰਸਾਰਕ ਪਰਿਵਾਰ ਦੇ ਬੜੇ ਉਲਝੇਵੇਂ ਹਨ, ਬੜੇ ਕੰਮ ਕਾਜ ਹਨ, ਸਮਾਂ ਨਹੀਂ ਮਿਲਦਾ, ਕੋਈ ਜਪ ਤਪ ਕੁਝ ਕੀਤਾ ਨਹੀਂ, ਕੋਈ ਘਾਲ ਕੁਝ ਕੀਤੀ ਨਹੀਂ ਹੈ। ਹੱਥ ਜੋੜ ਕੇ ਕਹਿਣ ਲੱਗਿਆ, ਮਹਾਰਾਜ ਸਾਡਾ ਵੀ ਕਿਸੇ ਤਰ੍ਹਾਂ ਉਧਾਰ ਹੋ ਸਕਦਾ, ਹਮਰੋ ਭੀ ਕਿਮ ਹੋਏ ਕਲਿਆਣ, ਜਨਮ ਮਰਨ ਦਾ ਬੰਧਨ ਹਾਨ। ਕਹਿਣ ਲੱਗਿਆ, ਮਹਾਰਾਜ ਸਾਡਾ ਵੀ ਕਿਸੇ ਤਰ੍ਹਾਂ ਉਧਾਰ ਹੋ ਸਕਦਾ, ਕਲਿਆਣ ਹੋ ਸਕਦੀ ਆ, ਜਿਹੜਾ ਜੰਮਣ ਮਰਨ ਦਾ ਵੱਡਾ ਦੁੱਖ ਹੈ, ਜਿਸ 84 ਦੇ ਚੱਕਰ ਦੇ ਵਿੱਚ ਭਟਕਦੇ ਆਏ ਹਾਂ, ਕਿਉਂਕਿ ਪਤਾ ਨਹੀਂ ਕਿੰਨੀਆਂ ਖਜੂਨਾਂ ਦੇ ਵਿੱਚ ਅਸੀਂ ਗੇੜੇ ਘੱਤਦੇ ਆਏ ਹਾਂ ਮਨੁੱਖ ਜਨਮ ਵਿੱਚ। ਸਤਿਗੁਰੂ ਨੇ ਬਾਣੀ 'ਚ ਫਰਮਾਇਆ, ਕਈ ਜਨਮ ਭੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਵਿਰਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਵਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਆ ਮਨੁੱਖ ਜਨਮ ਇੱਕ ਵਾਰੀ ਵਾਹਿਗੁਰੂ ਦੀ ਪ੍ਰਾਪਤੀ ਵਾਸਤੇ ਮਿਲੀ ਹੈ, ਪਤਾ ਨਹੀਂ ਕਿੰਨੀਆਂ ਖਜੂਨਾਂ 'ਚ ਭਟਕਦੇ ਆਏ ਹਾਂ। ਜੇ ਕਦੇ ਇਸ ਜੀਵਨ ਨੂੰ ਪਾ ਕੇ ਫਿਰ ਵੀ ਕਲਿਆਣ ਨਾ ਹੋਈ, ਜੰਮਣ ਮਰਨ ਦੇ ਦੁੱਖ ਨਾ ਕੱਟੇ ਗਏ, ਫਿਰ ਟੇਢੀਆਂ ਜੂਨਾਂ ਅੱਗੇ ਤਿਆਰ ਨੇ। ਇਹੀਆਂ ਜਿਹੀਆਂ ਜੂਨਾਂ 'ਚ ਫਿਰ ਭਟਕਣਾ ਪਊਗਾ। ਭਗਤ ਕਬੀਰ ਜੀ ਨੇ ਕਿਹਾ ਨਾ ਪਾਵਨ ਬਾਣੀ ਦੇ ਅੰਦਰ, ਚਾਰ ਪਾਪ ਦੋਇ ਸਿੰਘ ਗੁੰਗ ਮੁੱਖ, ਤਬ ਕੈਸੇ ਗੁਣ ਗਈ ਹੈ, ਉਠਤ ਬੈਠਤ ਠੇਂਗਾ ਪਰ ਹੈ, ਤਬਕਤ ਮੂੰਡ ਲੁਕਈ ਹੈ, ਹਰ ਬਿਨ ਬੈਲ ਵਿਰਾਨੇ ਹੋਈ ਹੈ। ਐ ਮਨੁੱਖ, ਜੇ ਹੁਣ ਆ ਜੀਵਨ ਨੂੰ ਪਾ ਕੇ ਤੂੰ ਇਹ 84 ਦੇ ਚੱਕਰ ਚੋਂ ਨਾ ਨਿਕਲ ਪਾਇਆ, ਤੇ ਫਿਰ ਇਸ ਤਰ੍ਹਾਂ ਦੀਆਂ ਭਿਆਨਕ ਜੂਨਾਂ, ਟੇਢੀਆਂ ਜੂਨਾਂ, ਪਸ਼ੂ ਜੂਨੀਆਂ ਫਿਰ ਧਾਰਨੀਆਂ ਪੈਣੀਆਂ ਹਨ। ਹੁਣ ਮਨੁੱਖ ਜਨਮ ਵਿੱਚ ਤੂੰ ਕੁਝ ਨਹੀਂ ਕਰਦਾ, ਨਾਮ ਨਹੀਂ ਜਪਦਾ, ਪਸ਼ੂ ਜੂਨੀ ਨੂੰ ਪਾ ਕੇ ਤੂੰ ਕਿਸ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਦੀ ਬੰਦਗੀ ਕਰ ਪਾਏਗਾ, ਕਿਵੇਂ ਨਾਮ ਜਪੇਗਾ? ਫਿਰ ਤਾਂ ਮੂੰਹ ਗੂੰਗਾ ਹੋਵੇਗਾ, ਚਾਰ ਪੈਰ ਹੋਣਗੇ, ਦੋ ਸਿੰਘ ਲੱਗੇ ਹੋਣਗੇ, ਫਿਰ ਕਿਸ ਤਰ੍ਹਾਂ ਤੂੰ ਨਾਮ ਜਪੇਗਾ? ਸੋ ਭਾਈ ਗੁੱਜਰ ਹੱਥ ਜੋੜ ਕੇ ਕਹਿੰਦਾ, ਮਹਾਰਾਜ ਬਖਸ਼ਿਸ਼ ਕਰੋ ਹਮਰੋ ਭੀ ਕਿਮ ਹੋਏ ਕਲਿਆਣ, ਜਨਮ ਮਰਨ ਦਾ ਬੰਧਨ ਹਾਨ। ਗੁਰਸੰਗਤ ਜੀ, ਧੰਨ ਸਤਿਗੁਰੂ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਫਿਰ ਉਸ ਵੇਲੇ ਬਖਸ਼ਿਸ਼ ਕੀਤੀ। ਸੁਣ ਸਤਿਗੁਰ ਕੀਨਸ ਉਪਦੇਸ਼, ਇੱਕ ਮਨ ਜਪ ਜੀ ਪਟੋ ਹਮੇਸ਼। ਸਤਿਗੁਰੂ ਗੁਰੂ ਅੰਗਦ ਦੇਵ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ, ਮਹਾਰਾਜ ਕਹਿੰਦੇ ਭਾਈ ਗੁਰਸਿੱਖਾ ਸੁਣ ਸਤਿਗੁਰ ਕੀਨਸ ਉਪਦੇਸ਼। ਉਪਦੇਸ਼ ਦਿੱਤਾ ਗੁਰੂ ਪਾਤਸ਼ਾਹ ਨੇ, ਕੀ ਉਪਦੇਸ਼? ਇੱਕ ਮਨ ਜਪ ਜੀ ਪਠੋ ਹਮੇਸ਼। ਮਹਾਰਾਜ ਕਹਿੰਦੇ ਇਕਾਗਰ ਮਨ ਹੋ ਕਰਕੇ ਹਮੇਸ਼ਾ ਜਪ ਜੀ ਸਾਹਿਬ ਦਾ ਪਾਠ ਕਰਿਆ ਕਰੋ। ਜਿਸ ਵੇਲੇ ਪਾਵਨ ਬਾਣੀ ਪੜ੍ਹਦੇ ਹਾਂ, ਕੱਲ੍ਹ ਵਿਚਾਰ ਚੱਲੀ ਸੀ ਨਾ ਧਿਆਨ ਦੇ ਸੰਬੰਧ ਵਿੱਚ, ਬਾਣੀ ਪੜ੍ਹਦੇ ਹਾਂ ਸਿਮਰਨ ਕਰਦੇ ਹਾਂ, ਧਿਆਨ ਕੀ ਕਰਨਾ? ਭਾਵ ਜੋ ਬਾਣੀ ਪੜ੍ਹਦੇ ਹਾਂ ਉਹਦੇ 'ਚ ਹੀ ਸੁਰਤ ਜੋੜਨੀ ਹੈ, ਧਿਆਨ ਉੱਥੇ। ਇਹ ਨਾ ਹੋਵੇ ਵੀ ਅਸੀਂ ਜਪਜੀ ਸਾਹਿਬ ਪੜ੍ਹੀ ਜਾਂਦੇ ਹਾਂ, ਧਿਆਨ ਕਿਧਰੇ ਮਨ ਹੋਰ ਦੌੜਿਆ ਫਿਰੇ। ਇੱਕ ਮਨ ਜਪਜੀ ਪੜ੍ਹੋ ਹਮੇਸ਼, ਇਕਾਗਰ ਮਨ ਹੋ ਕੇ ਬਾਣੀ ਦੇ ਅਰਥਾਂ ਦੇ ਵਿੱਚ ਸੁਰਤ ਟਿਕਾ ਕਰਕੇ, ਜੋ ਸਤਿਗੁਰੂ ਜੀ ਪਾਵਨ ਜਪਜੀ ਸਾਹਿਬ ਅੰਦਰ ਉਪਦੇਸ਼ ਦਿੰਦੇ ਨੇ, ਉਸ ਨੂੰ ਨਾਲ ਨਾਲ ਹਿਰਦੇ ਦੇ ਅੰਦਰ ਸਮਝੀਏ, ਧਾਰਨ ਦਾ ਯਤਨ ਕਰੀਏ। ਇੱਕ ਮਨ ਜਪਜੀ ਪੜ੍ਹੋ ਹਮੇਸ਼, ਕੀ ਜੀ ਇੱਕ ਵਾਰੀ ਹੀ ਜਪਜੀ ਸਾਹਿਬ ਦਾ ਪਾਠ ਕਰ ਲੈਣਾ? ਇੱਕ ਵਾਰੀ ਬਹੁਤ ਹੈ? ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿੰਦੇ ਨਹੀਂ ਭਾਈ, ਜਿਤਕ ਵਾਰ ਪਠਿਓ ਸੋ ਜਾਏ, ਪਠਤ ਰਹੋ ਦੀਰਘ ਫਲ ਪਾਏ। ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿੰਦੇ ਭਾਈ, ਜਿੰਨੇ ਵਾਰੀ ਵੀ ਦਿਨ ਵਿੱਚ ਜਪਜੀ ਸਾਹਿਬ ਦਾ ਪਾਠ ਕੀਤਾ ਜਾਵੇ ਓਨਾ ਹੀ ਕਰੀ ਜਾਓ। ਇਹ ਨਹੀਂ ਹੁਕਮ ਵੀ ਇੱਕੋ ਹੀ ਜਪਜੀ ਸਾਹਿਬ ਦਾ ਪਾਠ ਕਰਨਾ। ਇੱਥੋਂ ਸਾਨੂੰ ਇਤਿਹਾਸ ਤੋਂ ਸੇਧ ਮਿਲਦੀ ਆ, ਜਿਹੜਾ ਗੁਰ ਇਤਿਹਾਸ ਅੰਦਰ ਪੜ੍ਹਦੇ ਹਾਂ ਨਾ ਵੀ ਫਲਾਨਾ ਗੁਰੂ ਕਾ ਸਿੱਖ 21 ਜਪਜੀ ਸਾਹਿਬ ਦੇ ਪਾਠ ਕਰਦਾ ਸੀ, ਫਲਾਨਾ ਗੁਰੂ ਕਾ ਮਹਾਨ ਸਿੰਘ ਉਹ 51 ਸ੍ਰੀ ਜਪਜੀ ਸਾਹਿਬ ਜੀ ਦੇ ਪਾਠ ਕਰਦਾ ਸੀ। ਅਤੇ ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਆ, ਹੁਕਮ ਕੀਤਾ ਹੋਇਆ, ਗੁਰੂ ਸਾਹਿਬ ਦੇ ਹੁਕਮ ਦੀ ਪਾਲਣਾ ਕਰਦੇ ਹਾਂ, ਇਸ ਗੁਰੂ ਕੇ ਇਤਿਹਾਸ ਤੋਂ ਸੇਧ ਲੈ ਕੇ ਉਹ ਇਸ ਤਰ੍ਹਾਂ ਮਹਾਂਪੁਰਖ ਗੁਰੂ ਕੇ ਪੁਰਾਤਨ ਸਿੰਘ ਵਾਰ ਵਾਰ ਜਪਜੀ ਸਾਹਿਬ ਦਾ ਪਾਠ ਕਰਦੇ ਰਹਿੰਦੇ ਸਨ। ਸਤਿਗੁਰੂ ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿੰਦੇ ਪਠਤ ਰਹੋ, ਮਹਾਰਾਜ ਕਹਿੰਦੇ ਹਮੇਸ਼ਾ ਪੜ੍ਹਦੇ ਰਹੋ ਭਾਈ, ਪਠਤ ਰਹੋ ਜਿਤਕ ਵਾਰ ਪਠਿਓ ਸੋ ਜਾਏ, ਜਿੰਨੇ ਵਾਰੀ ਵੀ ਪੜ੍ਹਿਆ ਜਾਏ।
ਇੱਕ ਮਨ ਜਪ ਜੀ ਪੜ੍ਹੋ ਹਮੇਸ਼ ਪੜ੍ਹਤ ਰਹੋ। ਮਹਾਰਾਜ ਹਮੇਸ਼ਾ ਪੜ੍ਹਦੇ ਰਹੋ, ਸਤਿਗੁਰੂ ਮਹਾਰਾਜ ਕਹਿੰਦੇ ਜੇ ਪੜ੍ਹੋਗੇ ਤਾਂ ਦੀਰਘ ਫਲ ਪਾਏ, ਫਲ ਕੀ ਹੋਵੇਗਾ, ਫਿਰ ਬਹੁਤਾ ਫਲ ਪ੍ਰਾਪਤ ਹੋਵੇਗਾ। ਗੁਰਸੰਗਤ ਜੀ, ਅੱਗੇ ਤੋਂ ਅੱਗੇ ਸਤਿਗੁਰੂ ਸਾਹਿਬਾਂ ਦਾ ਜਦੋਂ ਅਸੀਂ ਪਾਵਨ ਉਪਦੇਸ਼ ਗੁਰੂ ਕੀ ਬਾਣੀ ਨੂੰ ਪੜ੍ਹਦੇ ਹਾਂ ਤਾਂ ਸਤਿਗੁਰੂ ਜੀ ਸਾਨੂੰ ਬਾਣੀ ਵਿੱਚ ਵੀ ਵਾਰ ਵਾਰ ਪ੍ਰੇਰਨਾ ਕਰਦੇ ਨੇ ਗੁਰੂ ਕੀ ਬਾਣੀ ਪੜ੍ਹਨ ਲਈ। ਹੁਣ ਸਤਿਗੁਰੂ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਮਹਾਰਾਜ ਤੇ ਸਾਡੇ ਤੇ ਕਿੰਨੀ ਬਖਸ਼ਿਸ਼ ਕੀਤੀ ਆ। ਆਪਾਂ ਹਰ ਰੋਜ਼ ਨਿਤਨੇਮ ਸ੍ਰੀ ਆਨੰਦ ਸਾਹਿਬ ਜੀ ਦਾ ਪਾਠ ਆਪਾਂ ਕਰਦੇ ਹਾਂ, ਸੁਣਦੇ ਹਾਂ, ਅਤੇ ਸਤਿਗੁਰੂ ਤਾਂ ਬੁਲੰਦ ਆਵਾਜ਼ ਦੇ ਨਾਲ ਗੁਰੂ ਕੇ ਸਿੱਖਾਂ ਨੂੰ, ਸਮੁੱਚਿਆਂ ਨੂੰ ਹੁਕਮ ਕਰਦੇ ਨੇ। ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਹਨ, ਆਵਹੁ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵਹੁ ਸੱਚੀ ਬਾਣੀ, ਬਾਣੀ ਤਾਂ ਗਾਵਹੁ ਗੁਰੂ ਕੇਰੀ, ਬਾਣੀ ਆ ਸਿਰ ਬਾਣੀ, ਜਿਨ ਕੋ ਨਦਰ ਕਰਮ ਹੋਵੇ ਫਿਰਦੈ ਤਿਨਾ ਸਮਾਣੀ, ਪੀਵਹੁ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰੰਗ ਪਾਣੀ, ਕਹੈ ਨਾਨਕ ਸਦਾ ਗਾਵਹੁ ਇਹ ਸੱਚੀ ਬਾਣੀ। ਜਿੱਥੇ ਗੁਰੂ ਕੇ ਸਿੱਖਾਂ ਨੂੰ ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਬੁਲੰਦ ਆਵਾਜ਼ ਨਾਲ ਕਹਿੰਦੇ ਨੇ ਆਓ ਗੁਰੂ ਕੇ ਸਿੱਖੋ, ਗੁਰੂ ਕੀ ਬਾਣੀ ਗਾਓ, ਗੁਰੂ ਕੀ ਬਾਣੀ ਪੜ੍ਹੋ, ਉੱਥੇ ਸਤਿਗੁਰੂ ਸੁਚੇਤ ਵੀ ਕਰਦੇ ਨੇ ਸਾਨੂੰ, ਸਾਨੂੰ ਸਾਵਧਾਨ ਵੀ ਕਰਦੇ ਨੇ। ਹਜ਼ੂਰ ਕਹਿੰਦੇ ਹਨ, ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਵੱਜ ਹੋ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਬਖਾਣੀ, ਹਰ ਹਰ ਨਿਤ ਕਰੇ ਰਸਨਾ, ਕਹਿਆ ਕਸੂ ਨਾ ਜਾਣੀ, ਚਿੱਤ ਜਿਨ ਕਾ ਹਿਰਲਿਆ ਮਾਇਆ, ਬੋਲਣ ਪੈ ਰਵਾਣੀ, ਕਹਿ ਨਾਨਕ ਸਤਿਗੁਰੂ ਵੱਜ ਹੋ ਹੋਰ ਕੱਚੀ ਬਾਣੀ। ਤੀਸਰੇ ਸਰੂਪ ਦੇ ਅੰਦਰ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਇਹ ਸਾਡੇ ਤੇ ਬਖਸ਼ਿਸ਼ ਕਰਦੇ ਹਨ, ਗੁਰਸਿੱਖਾਂ ਨੂੰ ਵਾਰ ਵਾਰ ਬਾਣੀ ਪੜ੍ਹਨ ਲਈ ਹੁਕਮ ਕਰਦੇ ਨੇ ਗੁਰੂ ਪਾਤਸ਼ਾਹ ਜੀ। ਚੌਥੇ ਸਰੂਪ ਵਿੱਚ ਤਾਂ ਸਤਿਗੁਰੂ ਸਾਹਿਬ ਜੀ ਕਿਰਪਾ ਕਰਦੇ ਹਾਂ, ਅੰਮ੍ਰਿਤ ਵਚਨ ਕਹਿ ਦਿੱਤੇ ਹਨ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਧੰਨ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਸੋਮੇ, ਸੱਚ ਦੇ ਸੂਰਜ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਪਵਿੱਤਰ ਗੁਰ ਇਤਿਹਾਸ ਜਦ ਅਸੀਂ ਪੜ੍ਹਦੇ ਹਾਂ, ਗੁਰਸੰਗਤ ਜੀ ਇੱਕ ਥਾਂ ਜ਼ਿਕਰ ਆਉਂਦਾ ਹੈ, ਸਤਿਗੁਰੂ ਗੁਰੂ ਅਰਜਨ ਦੇਵ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਇੱਕ ਲਾਹੌਰ ਦੇ ਰਹਿਣ ਵਾਲਾ ਭਾਈ ਬੁੱਧੂ ਕਲਾਲ ਹਜ਼ੂਰ ਦੀ ਸ਼ਰਨ ਵਿੱਚ ਆਇਆ, ਆ ਕੇ ਸਤਿਗੁਰੂ ਦੇ ਅੱਗੇ ਮਸਤਕ ਟੇਕਿਆ, ਹੱਥ ਜੋੜ ਕੇ ਬੇਨਤੀ ਕਰਨ ਲੱਗਿਆ, ਪਾਤਸ਼ਾਹ ਮੈਂ ਬਹੁਤ ਸਾਰਾ ਵਿਆਜ ਦੇ ਉੱਪਰ ਮਾਇਆ ਲੈ ਕੇ ਆਵੇ ਪਾਉਣਾ ਕੀਤੇ ਹਨ, ਆਪ ਕਿਰਪਾ ਕਰਿਓ ਮਹਾਰਾਜ, ਇੱਟਾਂ ਚੰਗੀਆਂ ਪੱਕ ਜਾਵਨ, ਤਾਂ ਕਿ ਜੋ ਵਿਆਜ 'ਤੇ ਮੈਂ ਮਾਇਆ ਲਈ ਆ ਉਹ ਵਿਆਜ ਵੀ ਸਾਰਾ ਹੀ ਉੱਤਰ ਜਾਵੇ, ਕੁਝ ਲਾਭ ਕੁਝ ਮੁਨਾਫ਼ਾ ਪ੍ਰਾਪਤ ਹੋਵੇ, ਆਪ ਕਿਰਪਾ ਕਰਨੀ। ਗੁਰ ਇਤਿਹਾਸ ਅੰਦਰ ਜ਼ਿਕਰ ਆਉਂਦਾ, ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਭਾਈ ਬੁੱਧੂ, ਘਰ ਵਿੱਚ ਜਾ ਕੇ ਗੁਰੂ ਕੀ ਸੰਗਤ ਨੂੰ, ਗੁਰਸਿੱਖਾਂ ਨੂੰ ਬੁਲਾ ਕੇ ਗੁਰੂ ਨਿਮਿੱਤ ਤੂੰ ਪ੍ਰਸ਼ਾਦਾ ਛਕਾਉਣਾ ਕਰੀਂ, ਗੁਰੂ ਕਾ ਲੰਗਰ ਤਿਆਰ ਕਰਕੇ ਭਾਵਨਾ ਨਾਲ ਸ਼ਰਧਾ ਨਾਲ ਭੋਜਨ ਤਿਆਰ ਕਰਕੇ, ਲੰਗਰ ਤਿਆਰ ਕਰਕੇ ਗੁਰੂ ਕੀਆਂ ਗੁਰਸਿੱਖਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੀਂ। ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਹੁਕਮ ਮੰਨ ਕੇ ਭਾਈ ਬੁੱਧੂ ਵਾਪਸ ਲਾਹੌਰ ਚਲਿਆ ਗਿਆ, ਗੁਰਸਿੱਖਾਂ ਨੂੰ ਜਾ ਕਰਕੇ ਬੇਨਤੀ ਕੀਤੀ ਵੀ ਫਲਾਨੇ ਸਮੇਂ ਮੇਰੇ ਘਰ ਵਿਖੇ ਚਰਨ ਪਾਵਣੇ। ਸੰਗਤ ਦੇ ਰੂਪ ਵਿੱਚ ਗੁਰਸਿੱਖ ਭਾਈ ਬੁੱਧੂ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਉਸ ਦੇ ਘਰ ਵਿਖੇ ਇਕੱਠੇ ਹੋਏ, ਇਕੱਠਿਆਂ ਹੋ ਕੇ ਗੁਰੂ ਕੇ ਸਿੱਖਾਂ ਨੇ ਬਾਣੀ ਦਾ ਜਾਪ ਕੀਤਾ, ਸ਼ਬਦ ਪੜ੍ਹੇ, ਗੁਰੂ ਕਾ ਲੰਗਰ ਬਾਣੀ ਪੜ੍ਹਦਿਆਂ ਤਿਆਰ ਹੋਇਆ। ਲੰਗਰ ਤਿਆਰ ਹੋਣ ਤੋਂ ਗੁਰਸੰਗਤ ਜੀ, ਸੰਗਤ ਵਿੱਚ ਭੋਜਨ ਪ੍ਰਸ਼ਾਦਾ ਵਰਤਣਾ ਸ਼ੁਰੂ ਹੋ ਗਿਆ। ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਵੀ ਜ਼ਿਕਰ ਆਇਆ, ਸ਼੍ਰੀ ਗੁਰੂ ਪੰਥ ਪ੍ਰਕਾਸ਼ ਵਿੱਚ ਵੀ ਗਿਆਨੀ ਗਿਆਨ ਸਿੰਘ ਜੀ ਨੇ ਜ਼ਿਕਰ ਕੀਤਾ, ਮਹਿਮਾ ਪ੍ਰਕਾਸ਼ ਵਿੱਚ ਵੀ ਇਹ ਜ਼ਿਕਰ ਆਇਆ। ਕਹਿੰਦੇ ਲੰਗਰ ਵਰਤ ਰਿਹਾ ਸੀ, ਪੰਗਤ ਲੱਗੀ ਹੋਈ ਸੀ, ਇਤਨੇ ਨੂੰ ਇੱਕ ਭਾਈ ਲੱਖੂ ਚੱਲ ਕੇ ਆਇਆ। ਭਾਈ ਲੱਖੂ ਦਾ ਕੈਸਾ ਜੀਵਨ ਸੀ ਗੁਰਸੰਗਤ ਜੀ, ਹਰ ਰੋਜ਼ ਕਹਿੰਦੇ 21 ਜਪਜੀ ਸਾਹਿਬ ਜੀ ਦੇ ਪਾਠ ਕਰਦਾ ਸੀ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ, ਹਰ ਰੋਜ਼ ਜਪਜੀ ਸਾਹਿਬ ਜੀ ਦੇ ਇੱਕੀ ਪਾਠ ਕਰਦਾ ਸੀ। ਪਰ ਉਹਦਾ ਇਹ ਵੀ ਇੱਕ ਕਹਿੰਦੇ ਪਰਣ ਸੀ, ਜਿਸ ਮਾਤਾ ਦੇ ਜਪਜੀ ਸਾਹਿਬ ਯਾਦ ਹੁੰਦਾ, ਬੜੀ ਭਾਵਨਾ ਨਾਲ ਬਾਣੀ ਪੜ੍ਹਦਿਆਂ ਜਪਜੀ ਸਾਹਿਬ ਪੜ੍ਹਦਿਆਂ ਜੋ ਮਾਤਾ ਪ੍ਰਸ਼ਾਦਾ ਤਿਆਰ ਕਰਦੀ, ਉਹਦੇ ਹੱਥੋਂ ਪ੍ਰਸ਼ਾਦਾ ਉਹ ਛਕਦੇ ਸਨ, ਜੋ ਵਚਨ ਕਰਦੇ ਸਨ, ਕਿਉਂਕਿ ਗੁਰੂ ਨਾਨਕ ਦੀ ਰਸਨਾ ਤੇ ਵਸਦਾ ਸੀ ਬਾਣੀ ਪੜ੍ਹਨ ਕਰਕੇ, ਜੋ ਵਚਨ ਕਰ ਦਿੰਦੇ ਉਹਨਾਂ ਦਾ ਵਚਨ ਪੂਰਾ ਹੁੰਦਾ ਸੀ। ਇਸ ਲਈ ਭਾਈ ਬੁੱਧੂ ਜੀ ਦੀ, ਵਾਹਿਗੁਰੂ ਭਾਈ ਲੱਖੂ ਜੀ ਦੀ ਪ੍ਰਸੰਨਤਾ ਪ੍ਰਾਪਤ ਕਰਨ ਲਈ ਕਹਿੰਦੇ ਬਹੁਤ ਸਾਰੀਆਂ ਮਾਤਾਵਾਂ ਨੇ ਜਪਜੀ ਸਾਹਿਬ ਦੇ ਪਾਠ ਯਾਦ ਕਰ ਰੱਖੇ ਸਨ। ਭਾਈ ਲੱਖੂ ਨੂੰ ਇਹ ਸੀ ਮਨ ਦੇ ਅੰਦਰ ਵੀ ਗੁਰੂ ਸੰਗਤ ਲਈ ਭਾਈ ਬੁੱਧੂ ਦੇ ਘਰ ਗੁਰੂ ਘਰ ਲੰਗਰ ਤਿਆਰ ਹੋਇਆ ਤਾਂ ਬਾਣੀ ਪੜ੍ਹਦਿਆਂ ਤਿਆਰ ਕੀਤਾ ਹੋਊਗਾ, ਗੁਰੂ ਕੀ ਸੰਗਤ ਆਈ ਹੈ ਵੀ ਉੱਥੇ ਪ੍ਰਸ਼ਾਦਾ ਜਾ ਕੇ ਸਕਾਂ। ਜਦ ਚੱਲ ਕੇ ਆਇਆ ਤੇ ਬੂਹਾ ਬੰਦ ਸੀ, ਆਵਾਜ਼ ਦਿੱਤੀ, ਕਹਿੰਦੇ ਅੰਦਰ ਭਾਈ ਲੱਖੂ ਦਾ ਬਹੁਤ ਸਾਦਾ ਪਹਿਰਾਵਾ ਸੀ, ਅਵਸਥਾ ਭਾਈ ਲੱਖੂ ਦੀ ਐਸੀ ਸੀ ਜਿਨ ਪੱਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ ਤਨਨੇ ਹੋਣ ਲੱਗਾ ਰੱਬ ਸੇਤੀ ਦੇਖਣੇ ਵਿਚਾਰ, ਰੰਗ ਹੱਸ ਹੈ ਰੰਗ ਰੋਵ ਹੈ ਚੁੱਪ ਭੀ ਕਰ ਜਾਹੇ ਪ੍ਰਵਾਹ ਨਾਹੀਂ ਕਿਸੇ ਕੇਰੀ ਬਾਜ ਸੱਚੇ ਨਾਹੀਂ। ਹਮੇਸ਼ਾ ਨਾਮ ਵਿੱਚ ਲਵਲੀਨ ਰਹਿੰਦਾ ਸੀ। ਜਦੋਂ ਅੰਦਰ ਜਾਣ ਲੱਗਿਆ ਤਾਂ ਅੰਦਰੋਂ ਰੋਕ ਦਿੱਤਾ ਵੀ ਸੰਗਤ ਪ੍ਰਸ਼ਾਦਾ ਛਕ ਰਹੀ ਆ, ਜਿਸ ਵੇਲੇ ਛਕ ਹਟਣਗੇ ਫਿਰ ਅੰਦਰ ਜਾਣ ਦਿੱਤਾ ਜਾਵੇਗਾ। ਗੁਰਸੰਗਤ ਜੀ ਭਾਈ ਲੱਖੂ ਬਾਹਰ ਹੀ ਖਲੋਤਾ ਰਿਹਾ, ਸੰਗਤ ਨੇ ਅੰਦਰ ਪ੍ਰਸ਼ਾਦਾ ਛਕ ਲਿਆ। ਛਕਣ ਤੋਂ ਬਾਅਦ ਜਿਸ ਵੇਲੇ ਕਹਿੰਦੇ ਅਰਦਾਸ ਕੀਤੀ, ਗੁਰਸਿੱਖ ਉੱਚੀ ਆਵਾਜ਼ ਦੇ ਨਾਲ ਚੂਲਾ ਪੜ੍ਹਨ ਲੱਗੇ, ਅਰਦਾਸ ਕਰਨ ਲੱਗੇ, ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਤੁਹਾਡੇ ਹੁਕਮ ਮੁਤਾਬਕ ਭਾਈ ਬੁੱਧੂ ਨੇ ਸੰਗਤ ਨੂੰ ਲੰਗਰ ਛਕਾਉਣਾ ਕੀਤਾ, ਆਪ ਪਰਮ ਕਿਰਪਾਲਤਾ ਕਰਨੀ, ਭਾਈ ਬੁੱਧੂ ਦਾ ਜਿਹੜਾ ਕਾਰਜ ਹੈ ਆਵਾ ਪੱਕਾ ਨਿਕਲੇ, ਇੱਟਾਂ ਪੱਕੀਆਂ ਨਿਕਲਣ। ਬਾਹਰ ਉਸੇ ਵੇਲੇ ਖਲੋਤੇ ਭਾਈ ਲੱਖੂ ਨੇ ਕਹਿ ਦਿੱਤਾ, ਸਤਿਗੁਰੂ ਮੈਂ ਵੀ ਇੱਕ ਨਿਮਾਣਾ ਜਾਂ ਤੁਹਾਡਾ ਸਿੱਖ ਬਾਹਰ ਭੁੱਖਾ ਖਲੋਤਾ, ਆਵਾ ਪੱਕਾ ਨਹੀਂ ਆਵਾ ਕੱਚਾ ਨਿਕਲੇ। ਇਹ ਵਚਨ ਕਹਿੰਦਿਆਂ ਕਹਿੰਦੇ ਭਾਈ ਲੱਖੂ ਉੱਥੋਂ ਚੱਲ ਗਿਆ, ਤੁਰਿਆ ਗਿਆ। ਅਤੇ ਇੱਧਰ ਭਾਈ ਬੁੱਧੂ ਦੇ ਘਰ ਦੇ ਅੰਦਰ ਅਰਦਾਸ ਹੋਈ, ਸਭ ਕੁਝ। ਬਾਅਦ ਵਿੱਚ ਇਹ ਵੀ ਦੱਸਿਆ ਕਹਿੰਦੇ ਭਾਈ ਬੁੱਧੂ ਬਾਹਰ ਦੇਖਦਾ ਰਿਹਾ ਵੀ ਲੱਖੂ ਲੱਭ ਜਾਵੇ, ਵੀ ਕੌਣ ਸੀ ਬਾਹਰ, ਪਰ ਉਹ ਨਹੀਂ ਲੱਭਿਆ। ਪ੍ਰਸ਼ਾਦਾ ਵਰਤਿਆ, ਸਾਰਾ ਕੁਝ ਹੋਇਆ, ਸੰਗਤ ਚਲੀ ਗਈ। ਬਾਅਦ ਵਿੱਚ ਕਹਿੰਦੇ ਜਦੋਂ ਪਚਾਵੇ ਨੂੰ ਦੇਖਿਆ, ਇੱਟਾਂ ਦੇਖਣ ਲੱਗਿਆ ਤਾਂ ਕਹਿੰਦੇ ਇੱਟਾਂ ਪਿੱਲੀਆਂ ਨਿਕਲੀਆਂ। ਫਿਰ ਮਨ ਦੇ ਅੰਦਰ ਬਹੁਤ ਦੁੱਖ ਹੋਇਆ, ਘਬਰਾਹਟ ਹੋਈ ਵੀ ਸਤਿਗੁਰੂ ਦੇ ਹੁਕਮ ਮੁਤਾਬਕ ਹੀ ਮੈਂ ਸੰਗਤ ਨੂੰ ਜਲ ਪਾਣੀ ਪ੍ਰਸ਼ਾਦਾ ਛਕਾਇਆ, ਅਰਦਾਸ ਕਰਾਈ ਆ, ਪਰ ਆਵਾ ਕੱਚਾ, ਹੁਣ ਮੈਂ ਕੀ ਕਰਾਂਗਾ। ਮਨ ਵਿੱਚ ਬਹੁਤ ਸਾਰਾ ਅਫਸੋਸ ਧਾਰਦਿਆਂ ਹੋਇਆ ਸਤਿਗੁਰੂ ਦੀ ਸ਼ਰਨ ਵਿੱਚ ਫਿਰ ਚੱਲ ਕੇ ਗਿਆ। ਕਹਿੰਦੇ ਭਾਈ ਬੁੱਧੂ, ਗੁਰੂ ਪਾਤਸ਼ਾਹ ਦੇ ਦਰਸ਼ਨ ਕੀਤੇ, ਸਤਿਗੁਰੂ ਨੂੰ ਮਸਤਕ ਟੇਕਿਆ, ਹੱਥ ਜੋੜ ਕੇ ਭਾਈ ਬੁੱਧੂ ਨੇ ਬੇਨਤੀ ਕੀਤੀ, ਮਹਾਰਾਜ ਤੁਹਾਡੇ ਹੁਕਮ ਮੁਤਾਬਕ ਮੈਂ ਘਰ ਵਿੱਚ ਸੰਗਤ ਦੇ ਚਰਨ ਪਵਾਏ, ਗੁਰੂ ਘਰ ਲੰਗਰ ਤਿਆਰ ਕਰਕੇ ਸੰਗਤ ਨੂੰ ਛਕਾਇਆ। ਹਜ਼ੂਰ ਤੁਸਾਂ ਨੇ ਹੁਕਮ ਕੀਤਾ ਸੀ ਵੀ ਕੋਈ ਨਾ ਇੱਟਾਂ ਪੱਕੀਆਂ ਨਿਕਲਣਗੀਆਂ, ਸੰਗਤ ਦੀਆਂ ਖੁਸ਼ੀਆਂ ਹਾਸਲ ਕਰੀ। ਮਹਾਰਾਜ ਤੁਹਾਡਾ ਹੁਕਮ ਮੰਨ ਕੇ ਸਭ ਕੁਝ ਕੀਤਾ, ਪਰ ਇੱਟਾਂ ਕੱਚੀਆਂ ਨੇ, ਮੈਂ ਕੀ ਕਰਾਂਗਾ, ਮੈਂ ਤਾਂ ਬਹੁਤ ਵਿਆਜ ਦੇ ਉੱਤੇ ਮਾਇਆ ਚੁੱਕੀ ਆ, ਕਿੱਥੋਂ ਦੇਵਾਂਗਾ, ਸਾਰੀ ਉਮਰ ਮੈਥੋਂ ਵਿਆਜ ਹੀ ਨਹੀਂ ਮੁੜਨਾ, ਕੀ ਕਰਾਂਗਾ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਭਾਈ ਬੁੱਧੂ ਕੋਈ ਨਿਰਾਸ਼ਾ ਤਾਂ ਨਹੀਂ ਵੜ ਗਿਆ? ਕਹਿਣ ਲੱਗਿਆ, ਹਾਂ ਸਤਿਗੁਰੂ ਪਾਤਸ਼ਾਹ, ਇੱਕ ਆਇਆ ਸੀ ਜਦੋਂ ਸੰਗਤ ਨੂੰ ਭੋਜਨ ਵਰਤ ਰਿਹਾ ਸੀ, ਉਸਨੇ ਅੰਦਰ ਆਉਣਾ ਚਾਹਿਆ ਸੀ, ਮੈਂ ਕਿਹਾ ਸੀ ਵੀ ਅੰਦਰ ਭੋਜਨ ਵਰਤ ਰਿਹਾ, ਉਸਨੂੰ ਰੋਕ ਦਿੱਤਾ ਸੀ। ਜਿਸ ਵੇਲੇ ਅਰਦਾਸ ਕਰਦਿਆਂ ਗੁਰਸਿੱਖਾਂ ਨੇ ਸਤਿਗੁਰੂ ਬੇਨਤੀ ਕੀਤੀ ਵੀ ਆਵਾ ਪੱਕਾ ਨਿਕਲੇ, ਉਸਨੇ ਇਹ ਵੀ ਕਿਹਾ ਸੀ ਵੀ ਆਵਾ ਕੱਚਾ। ਬਾਅਦ ਵਿੱਚ ਉਸਨੂੰ ਲੱਭਣ ਦਾ ਯਤਨ ਕੀਤਾ, ਪਰ ਉਹ ਲੱਭ ਨਹੀਂ ਪਾਇਆ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਭਾਈ, ਉਹ ਲੱਖੂ ਦੀ ਰਸਨਾ ਤੇ ਗੁਰੂ ਨਾਨਕ ਵਸਦਾ, ਉਹ ਇੱਕੀ ਜਪਜੀ ਸਾਹਿਬ ਦੇ ਪਾਠ ਹਰ ਰੋਜ਼ ਕਰਦਾ, ਉਹਦਾ ਵਚਨ ਨਹੀਂ ਅਸੀਂ ਮੋੜ ਸਕਦੇ। ਹਾਂ ਤੂੰ ਸ਼ਰਨ ਵਿੱਚ ਆਇਆ, ਪਹਿਲੋਂ ਵੀ ਆਇਆ ਸੀ, ਚੰਗਾ ਤੇਰੀਆਂ ਇੱਟਾਂ ਕੱਚੀਆਂ ਹੀ ਪੱਕੀਆਂ ਦੇ ਭਾਅ ਤਾਂ ਵਿਕ ਜਾਣਗੀਆਂ, ਪਰ ਜਿਹੜਾ ਜਪਜੀ ਸਾਹਿਬ ਦੇ ਇੰਨੇ ਪਾਠ ਕਰਦਾ, ਗੁਰੂ ਨਾਨਕ ਦੀ ਰਸਨਾ ਤੇ ਵਸਦਾ, ਉਹਦਾ ਵਚਨ ਨਹੀਂ ਅਸੀਂ ਮੋੜ ਸਕਦੇ ਹਾਂ। ਗੁਰਸੰਗਤ ਜੀ, ਗੁਰੂ ਕੀ ਬਾਣੀ ਜਿਹੜੇ ਪੜ੍ਹਨ ਵਾਲੇ ਨੇ, ਸਤਿਗੁਰੂ ਉਹਨਾਂ ਤੇ ਹਮੇਸ਼ਾ ਪ੍ਰਸੰਨ ਹੁੰਦੇ ਨੇ। ਸਿੱਖ ਇਤਿਹਾਸ ਤੋਂ ਸਾਨੂੰ ਜਪਜੀ ਸਾਹਿਬ ਕਿਵੇਂ ਸਤਿਗੁਰੂ ਸੁਣਦੇ ਸਨ, ਕਿਵੇਂ ਗੁਰੂ ਕੇ ਸਿੱਖ ਕਿੰਨੇ ਕਿੰਨੇ ਜਪਜੀ ਸਾਹਿਬ ਦੇ ਪਾਠ ਕਰਦੇ ਸਨ। ਦੇਖੋ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਜਿਸ ਵੇਲੇ ਦੂਸਰਾ ਜੰਗ ਲੜਿਆ, ਹਰ ਗੋਬਿੰਦਪੁਰੇ ਦਾ 15,000 ਫੌਜ ਨੂੰ ਅਬਦੁੱਲ ਖਾਂ ਦੀ ਅਗਵਾਈ ਵਿੱਚ ਜਿਹੜੀ ਚੜ੍ਹ ਕੇ ਆਈ ਸੀ, ਸਦਾ ਦੀ ਨੀਂਦ ਸਮਾ ਕੇ, ਜਿਹਦੇ ਵਿੱਚ ਉਹ ਘੇਰੜ ਦਾਸ, ਜਿਹਦਾ ਭਗਵਾਨ ਦਾਸ ਵੀ ਨਾਂ ਸੀ, ਪਹਿਲਾਂ ਉਹ ਗੁਰਸਿੱਖਾਂ ਦੇ ਹੱਥੋਂ ਉਹਦਾ ਅੰਤ ਹੋਇਆ, ਫਿਰ ਉਹਦਾ ਪੁੱਤਰ ਜੰਗ ਵਿੱਚ ਜੋ ਰਤਨ ਚੰਦ ਸੀ, ਚੰਦੂ ਦਾ ਪੁੱਤਰ ਕਰਮ ਚੰਦ, ਅਤੇ ਇਹ ਅਬਦੁੱਲ ਖਾਂ ਸੀ ਜਿਹੜਾ, ਉਹਦੇ ਵੀ ਜਿਹੜੇ ਸਜਾਦੇ ਸਨ ਨਵੀ ਖਾਂ ਵਰਗੇ, ਕਰੀਮ ਬਖਸ਼ ਵਰਗੇ, ਉਹ ਵੀ ਜੰਗ ਦੇ ਅੰਦਰ ਸਦਾ ਦੀ ਨੀਂਦ ਸੁੱਤੇ। ਸਤਿਗੁਰੂ ਨੇ ਉਹਨਾਂ ਨੂੰ ਧਰਤੀ ਦੇ ਵਿੱਚ ਦੱਬ ਕਰਕੇ ਉੱਤੇ ਥੜਾ ਬਣਾ ਕੇ ਦਮਦਮਾ ਸਾਹਿਬ ਰਚ ਕੇ ਸਤਿਗੁਰੂ ਜੀ ਨੇ ਬਚਨ ਕੀਤਾ, ਭਾਈ ਐਸਾ ਕੋਈ ਗੁਰੂ ਕਾ ਸਿੱਖ ਹੈ ਜਿਹੜਾ ਸ਼ੁੱਧ ਜਪਜੀ ਸਾਹਿਬ ਦਾ ਪਾਠ ਸੁਣਾਵੇ। ਅਤੇ ਉਸ ਵੇਲੇ ਬੇਅੰਤ ਗੁਰਸਿੱਖ ਬਾਣੀ ਪੜ੍ਹਨ ਵਾਲੇ ਸਨ। ਇੱਕ ਭਾਈ ਗੋਪਾਲਾ ਗੁਰੂ ਕਾ ਸਿੱਖ ਉੱਠਿਆ ਸੀ, ਮਹਾਰਾਜ ਆਪ ਕਿਰਪਾ ਕਰਕੇ ਸ਼ੁੱਧ ਪਾਠ ਕਰਾ ਲੈਣਾ, ਆਪ ਬਖਸ਼ਿਸ਼ ਕਰਨੀ। ਧੰਨ ਗੁਰੂ ਹਰਗੋਬਿੰਦ ਜੀ ਨੇ ਉੱਚੀ ਜਗ੍ਹਾ 'ਚ ਆਪਣੇ ਨਾਲੋਂ ਬਿਠਾ ਕੇ ਗੁਰਬਾਣੀ ਦਾ ਸਤਿਕਾਰ ਕਰਦੇ ਹਾਂ, ਜਪਜੀ ਸਾਹਿਬ ਦਾ ਪਾਠ ਸੁਣਿਆ, ਗੁਰਸਿੱਖ ਸੁਣਾ ਰਿਹਾ, ਸਤਿਗੁਰੂ ਇੰਨੇ ਪ੍ਰਸੰਨ ਹੋਏ ਵੀ ਇਹ ਧੰਨ ਗੁਰੂ ਨਾਨਕ ਦੇਵ ਜੀ ਦੀ ਸ੍ਰੀ ਜਪਜੀ ਸਾਹਿਬ ਬਾਣੀ ਸੁਣਾ ਰਿਹਾ, ਇਸ ਗੁਰਸਿੱਖ ਨੂੰ ਕੀ ਦੇਈਏ, ਇੰਦਰਪੁਰੀ, ਸ਼ਿਵਪੁਰੀ, ਬ੍ਰਹਮਪੁਰੀਆਂ ਵਰਗੀਆਂ ਤਾਂ ਤੁਛ ਨੇ। ਗੁਰੂ ਨਾਨਕ ਦੀ ਗੱਦੀ ਦੇਣ ਲਈ ਕਹਿੰਦੇ ਗੁਰੂ ਹਰਗੋਬਿੰਦ ਜੀ ਤਿਆਰ ਸਨ। ਜਦੋਂ ਉੱਠਣ ਲੱਗੇ, ਗੁਰਸਿੱਖ ਦੇ ਮਨ ਦੇ ਅੰਦਰ ਫੁਰਨਾ ਹੋ ਉੱਠਿਆ ਵੀ ਸਤਿਗੁਰੂ ਤਾਂ ਉੱਠ ਰਹੇ ਨੇ, ਜੇ ਸਤਿਗੁਰੂ ਪ੍ਰਸੰਨ ਹੋਵਣ, ਜਿਹੜੇ ਭਾਈ ਸੁਭਾਗਾ 5 ਘੋੜੇ ਲੈ ਕੇ ਆਇਆ ਸੀਗਾ, 125,000 ਰੁਪਈਆ ਇੱਕ ਇੱਕ ਘੋੜੇ ਦੀ ਕੀਮਤ ਸੀ, 125,000 ਦੀ ਸੁਨਹਿਰੀ ਕਾਠੀ ਸੀ, 4 ਘੋੜੇ ਤਾਂ ਗੁਰੂ ਪਾਤਸ਼ਾਹ ਨੇ ਗੁਰਸਿੱਖਾਂ ਨੂੰ ਬਖਸ਼ ਦਿੱਤੇ ਸਨ, ਇੱਕ ਆਪਣੇ ਲਈ, ਇੱਕ ਭਾਈ ਗੁਰਦਿੱਤਾ ਜੀ, ਬਾਬਾ ਗੁਰਦਿੱਤਾ ਜੀ ਗੁਰੂ ਕਾ ਵੱਡਾ ਸਾਹਿਬਜ਼ਾਦਾ, ਇੱਕ ਭਾਈ ਬਿਧੀ ਚੰਦ ਜੀ, ਇੱਕ ਪਹਿੰਦੇ ਖਾਂ, ਇਹਨਾਂ ਨੂੰ ਇਹ 4 ਘੋੜੇ ਦੇ ਦਿੱਤੇ ਸਨ। ਬਾਕੀ ਇੱਕ ਘੋੜਾ ਤਵੇਲੇ ਵਿੱਚ ਖਲੋਤਾ ਸੀ। ਕਹਿੰਦੇ ਇੱਛਾ ਹੋ ਆਈ ਮਨ ਦੇ ਅੰਦਰ ਵੀ ਸਤਿਗੁਰੂ ਜਿਹੜਾ ਘੋੜਾ ਇੱਕ ਭਾਈ ਸੁਭਾਗੇ ਵੱਲੋਂ ਲਿਆਂਦਾ ਤਵੇਲੇ ਵਿੱਚ ਹੈ, ਉਹ ਜੇ ਗੁਰੂ ਮਹਾਰਾਜ ਮੈਨੂੰ ਦੇ ਦੇਣ। ਧੰਨ ਗੁਰੂ ਹਰਗੋਬਿੰਦ ਜੀ ਪ੍ਰਸੰਨ ਹੋ ਕੇ, ਭਾਈ ਗੋਪਾਲੇ ਗੁਰਸਿੱਖ ਨੇ ਜਦੋਂ ਜਪਜੀ ਸਾਹਿਬ ਸੰਪੂਰਨ ਕਰ ਦਿੱਤਾ, ਮਹਾਰਾਜ ਕਹਿੰਦੇ ਭਾਈ ਅਸੀਂ ਤਾਂ ਗੁਰੂ ਨਾਨਕ ਦੀ ਗੱਦੀ ਤੈਨੂੰ ਦੇਣ ਨੂੰ ਤਿਆਰ ਹੋਏ ਸੀ, ਪਰ ਤੇਰੇ ਕਰਮ ਐਸੇ, ਤੇਰੇ ਮਨ ਦੇ ਅੰਦਰ ਫੁਰਨਾ ਘੋੜੇ ਲਈ ਹੋ ਆਇਆ, ਚੰਗਾ ਲੈ ਸੁਨਹਿਰੀ ਕਾਠੀ ਵੀ ਤੇ ਘੋੜਾ ਵੀ, ਪਰ ਤੇਰੀਆਂ ਕੁਲਾਂ ਵੀ ਤਾਰੀਆਂ, ਤੂੰ ਆਪ ਵੀ ਤਰਿਆ ਹੈ। ਗੁਰਸੰਗਤ ਜੀ, ਗੁਰੂ ਨਾਨਕ ਦੀ ਬਾਣੀ ਐਸੀ ਆ, ਹਰ ਗੁਰਸਿੱਖ ਦੇ ਜਪਜੀ ਸਾਹਿਬ ਕੰਠ ਹੋਣਾ ਅਤਿਅੰਤ ਜ਼ਰੂਰੀ ਆ। ਇਹ ਨਹੀਂ ਇਕੱਲਾ ਜਪਜੀ ਸਾਹਿਬ, ਇਹ ਨਿਤਨੇਮ ਦੀਆਂ ਸਾਰੀਆਂ ਬਾਣੀਆਂ, ਹੋਰ ਵੱਧ ਤੋਂ ਵੱਧ ਬਾਣੀ। ਕਵੀ ਸੰਤੋਖ ਸਿੰਘ ਜੀ ਨੇ ਤਾਂ ਗਰਭਗੰਜਨੀ ਟੀਕੇ ਦੇ ਅੰਦਰ ਇੱਥੋਂ ਤੱਕ ਲਿਖਿਆ, ਸਿੱਖ ਗੁਰ ਕਾ ਹੋਏ ਗਇਓ ਜਪਜੀ ਕੰਠ ਨਾ ਕੀਨ, ਤੁੰਦਲ ਵਿਨ ਤੁਖ ਕਾਮ ਕੇਹੇ ਤੈਸੇ ਸਿੱਖ ਕਹੋ ਚੀਨ। ਉਸ ਸਿੱਖ ਦਾ ਜੀਵਨ ਨਿਰਾਰਥ ਹੈ, ਬੇਅਰਥ ਹੈ, ਜਿਹਦੇ ਜਪਜੀ ਸਾਹਿਬ ਪਾਵਨ ਬਾਣੀ ਕੰਠ ਨਹੀਂ। ਹਰ ਗੁਰਸਿੱਖ ਨੂੰ ਪਾਵਨ ਬਾਣੀ ਪੜ੍ਹਨੀ ਚਾਹੀਦੀ ਹੈ। ਬਾਣੀ ਭੋਗ ਮੋਖ ਤੇ ਦੇਣ ਵਾਲੀ ਆ, ਸਾਰੇ ਸਰੀਰਕ ਰੋਗਾਂ ਦੇ ਕੱਟਣ ਵਾਲੀ ਆ। ਸੋ ਨਿਯਤ ਸਮੇਂ ਦੇ ਅੰਦਰ 5 ਮਿੰਟ ਬਾਕੀ ਨੇ, ਉਸ ਤੋਂ ਬਾਅਦ ਆਪਾਂ ਪਰਮ ਸਤਿਕਾਰਯੋਗ ਪੰਥ ਦੇ ਮਹਾਨ ਵਿਦਵਾਨ ਸੰਤ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲੇ, ਸਮਾਂ ਉਹਨਾਂ ਦਾ ਪਹਿਲਾਂ ਸੀ ਕਿਉਂਕਿ ਉਹ ਕੱਲ੍ਹ ਵੀ ਉਹਨਾਂ ਨੇ ਪਹਿਲਾਂ ਹੀ ਲਾਇਆ ਸੀ, ਕਿਸ ਕਾਰਨ ਕਰਕੇ ਉਹ ਥੋੜ੍ਹਾ ਲੇਟ ਹੋ ਗਏ। ਦਾਸ ਨੂੰ ਹੁਕਮ ਹੋਇਆ ਪਹਿਲਾਂ ਹਾਜ਼ਰੀ ਭਰਨ ਦਾ, ਉਹ ਮਹਾਨ ਵਿਦਵਾਨ ਨੇ, ਆਪਾਂ ਉਹਨਾਂ ਕੋਲੋਂ ਲਾਹਾ ਲੈਣਾ। ਦਾਸ ਤਾਂ ਕੋਈ ਵਿਦਵਾਨ ਨਹੀਂ ਹੈ, ਇੱਦਾਂ ਇੱਕ ਸਤਿਗੁਰੂ ਗੁਰੂ ਰਾਮਦਾਸ ਜੀ ਨੇ ਆਪਣੀ ਹਜ਼ੂਰੀ 'ਚ ਬੈਠਣ ਦਾ, ਗੁਰਸੰਗਤ ਦੀਆਂ ਅਸੀਸਾਂ ਦਾ ਸਦਕਾ ਮਾਣ ਬਖਸ਼ਿਆ। ਹਾਂ, ਇਹ ਜ਼ਰੂਰ ਮਾਣ ਹੈ, ਸਤਿਗੁਰੂ ਗੂੰਗਿਆਂ ਤੋਂ ਵੀ ਕਿਰਪਾ ਕਰਕੇ ਬੁਲਾ ਲੈਂਦਾ ਹੈ, ਸਤਿਗੁਰੂ ਕਿਰਪਾ ਕਰਦੇ ਨੇ, ਸਤਿਗੁਰੂ ਸੱਚੇ ਪਾਤਸ਼ਾਹ ਨੇ ਸੰਗਤ ਦੇ ਦਰਸ਼ਨ ਕਰਨ ਦਾ ਸੁਭਾਗ ਸਮਾਂ ਬਖਸ਼ਿਆ। ਗੁਰਸੰਗਤ ਜੀ ਦੇਈਏ ਧਿਆਨ, ਪਾਵਨ ਜਪਜੀ ਸਾਹਿਬ ਸਾਰੇ ਸੁੱਖ ਬਖਸ਼ਣ ਵਾਲੀ ਬਾਣੀ ਆ। ਸਰੀਰਕ ਰੋਗ, ਮਾਨਸਿਕ ਰੋਗ ਜਿੱਥੇ ਕੱਟਣ ਵਾਲੀ ਆ, ਉੱਥੇ ਮੁਕਤੀ ਦਾ ਦਾਤਾ ਵੀ ਹੈ ਪਾਵਨ ਬਾਣੀ। ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ, 5ਵੀਂ ਰੁੱਤ ਦੇ ਅੰਦਰ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਜ਼ਿਕਰ ਆਉਂਦਾ, ਕਹਿੰਦੇ ਇੱਕ ਗੁਰਸਿੱਖ ਪਰਿਵਾਰ ਹਜ਼ੂਰ ਦੀ ਸ਼ਰਣੀ ਦੇ ਵਿੱਚ ਇੱਕ ਬੱਚੀ ਨੂੰ ਲੈ ਕੇ ਆਏ। ਕੋਈ ਬੀਬੀ ਸੀ, ਉਸ ਬੀਬੀ ਨੂੰ ਸਰੀਰਕ ਕੋਈ ਰੋਗ ਸੀ, ਬਿਮਾਰੀ ਸੀ। ਉਹਨੇ ਆ ਕੇ ਸਾਰੇ ਪਰਿਵਾਰ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਆਪ ਕਿਰਪਾ ਕਰੋ, ਬੜੇ ਥਾਂ ਦੇ ਉੱਤੇ ਭਟਕਦੇ ਆਏ ਹਾਂ, ਸਤਿਗੁਰੂ ਬੜੇ ਇਲਾਜ ਕਰਾਏ ਨੇ, ਕਈਆਂ ਨੇ ਤਾਂ ਬੜੇ ਵਹਿਮਾਂ 'ਚ ਪਾ ਦਿੱਤੇ। ਕੋਈ ਕਹਿੰਦੇ ਅਜੇ ਇਹਨੂੰ ਛਾਇਆ ਕਾਸੇ ਦੀ ਹੁੰਦੀ ਆ ਜੀ, ਵੈਦਿਕ ਮਤ ਵਾਲੇ ਕਹਿੰਦੇ ਫਲਾਨਾ ਭਿਆਨਕ ਰੋਗ ਹੈ, ਕੋਈ ਕਹਿੰਦਾ ਕੁਝ ਹੈ ਜੀ, ਕੋਈ ਕਹਿੰਦਾ ਕੁਝ। ਮਹਾਰਾਜ ਹੰਭ ਕੇ ਆਪ ਦੀ ਸ਼ਰਨ ਵਿੱਚ ਆਏ ਹਾਂ, ਆਪ ਕਿਰਪਾ ਕਰੋ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ, ਰਹਿਮਤ ਕਰੋ, ਇਹ ਬੱਚੀ ਨੂੰ ਰਾਜੀ ਕਰਨਾ ਕਰੋ। ਇਤਿਹਾਸ ਵਿੱਚ ਜ਼ਿਕਰ ਹੈ ਗੁਰੂ ਕਲੰਗੀਧਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ, ਭਾਈ ਇਹ ਜਪਜੀ ਸਾਹਿਬ ਦਾ ਪਾਠ ਕਰਦੀ ਹੈ ਬੀਬੀ? ਹੱਥ ਜੋੜ ਕੇ ਕਹਿੰਦੇ, ਮਹਾਰਾਜ ਜਪਜੀ ਸਾਹਿਬ ਤਾਂ ਨਹੀਂ ਪੜ੍ਹਦੀ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਹਿੰਦੇ, ਭਾਈ ਜਪਜੀ ਸਾਹਿਬ ਦਾ ਪਾਠ ਹਰ ਰੋਜ਼ ਕਰਿਆ ਕਰੇ, ਜਿੰਨੇ ਵਾਰ ਵੀ ਹੋ ਸਕੇ ਉਨੇ ਵਾਰ ਕਰਿਆ ਕਰੇ, ਗੁਰੂ ਨਾਨਕ ਕਿਰਪਾ ਕਰਨਗੇ, ਇਹਦਾ ਸਰੀਰਕ ਰੋਗ ਵੀ ਕੱਟਿਆ ਜਾਊਗਾ, ਗੁਰੂ ਪਾਤਸ਼ਾਹ ਕਿਰਪਾ ਕਰਨਗੇ, ਸੁੱਖ ਬਖਸ਼ਣਗੇ। ਕਹਿੰਦੇ ਗੁਰੂ ਦੀ ਕਿਰਪਾ ਨਾਲ ਉਹ ਪਰਿਵਾਰ ਚਲਿਆ ਗਿਆ, ਗੁਰੂ ਤੋਂ ਹੁਕਮ ਲੈ ਕੇ ਬੀਬੀ ਪਾਠ ਕਰਨ ਲੱਗੀ, ਰਾਜੀ ਹੋ ਗਈ। ਪਰ ਉਸੇ ਵੇਲੇ ਕਹਿੰਦੇ ਕੁਝ ਗੁਰਸਿੰਘਾਂ ਨੇ ਹੱਥ ਜੋੜ ਕੇ ਗੁਰੂ ਕਲੰਗੀਧਰ ਦੀ ਹਜ਼ੂਰੀ ਦੇ ਅੰਦਰ ਬੇਨਤੀ ਕੀਤੀ, ਕਹਿਣ ਲੱਗੇ, ਮਹਾਰਾਜ ਤੁਸਾਂ ਨੇ ਉਹ ਬੀਬੀ ਦਾ ਸਰੀਰਕ ਕੋਈ ਰੋਗ ਸੀ, ਬਿਮਾਰੀ ਸੀ, ਤੁਸਾਂ ਨੇ ਕਿਹਾ ਵੀ ਜਪਜੀ ਸਾਹਿਬ ਦਾ ਪਾਠ ਕਰੇ ਰਾਜੀ ਹੋ ਜਾਊਗੀ। ਮਹਾਰਾਜ ਸਾਡੇ ਮਨ ਦੇ ਅੰਦਰ ਇਹ ਖਿਆਲ ਹੋ ਆਇਆ ਕਿ ਪਾਵਨ ਬਾਣੀ ਮੁਕਤੀ ਦੇ ਦੇਣ ਵਾਲੀ ਆ ਕਿ ਸਰੀਰਕ ਰੋਗ ਕੱਟਣ ਵਾਲੀ ਆ? ਮਹਾਰਾਜ ਕੋਈ ਦਵਾਈ ਆ, ਰੋਗ ਕੱਟੇਗੀ ਕਿ ਮੁਕਤੀ ਦੇਵੇਗੀ? ਇਤਿਹਾਸ ਵਿੱਚ ਬਚਨ ਆਉਂਦੇ ਨੇ, ਲੇਤ ਮੁਕਤ ਜਪ ਪਾਠ ਕੁ ਜੋਏ, ਕਹਿ ਸਰੀਰ ਕੀ ਰੱਛਾ ਹੋਏ। ਸਿੰਘ ਕਹਿਣ ਲੱਗੇ, ਮਹਾਰਾਜ ਕੀ ਇਹ ਜਿਹੜਾ ਪਾਠ ਜਪਜੀ ਸਾਹਿਬ ਦਾ ਕਰਦਾ ਲੇਤ ਮੁਕਤ, ਕੀ ਉਹ ਮੁਕਤ ਹੁੰਦਾ? ਕਹਿ ਸਰੀਰ ਕੀ ਰੱਛਾ ਹੋਏ, ਜਾਂ ਸਰੀਰ ਦੀ ਰੱਖਿਆ ਹੁੰਦੀ ਆ, ਸਰੀਰ ਦੇ ਰੋਗ ਕੱਟੇ ਜਾਂਦੇ ਆ? ਤਾਂ ਅੱਗੇ ਕਲੰਗੀਧਰ ਜੀ ਨੇ ਜੋ ਬਚਨ ਕਹੇ ਸਨ, ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਸੁਣ ਸਤਿਗੁਰ ਕੀਨ ਫੁਰਮਾਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਹਿੰਦੇ ਉਸ ਵੇਲੇ ਸੁਣਾਉਣਾ ਕੀਤਾ, ਮਹਾਰਾਜ ਕਹਿਣ ਲੱਗੇ, ਸੁਣ ਸਤਿਗੁਰ ਕੀਨ ਫੁਰਮਾਨ, ਅਮਰ ਫਲ ਕਿਸੂ ਕਰ ਲੀਨ। ਗੁਰੂ ਕਲੰਗੀਧਰ ਮਹਾਰਾਜ ਕਹਿੰਦੇ, ਭਾਈ ਕਿਸੇ ਨੇ ਅਮਰ ਫਲ ਪ੍ਰਾਪਤ ਕਰ ਲਿਆ, ਅਮਰ ਫਲ ਕਿਸੇ ਨੂੰ ਮਿਲ ਗਿਆ, ਜੇ ਅੱਜ ਲੇ ਅਮਰ ਹੋਏ ਜਾਏ, ਭੁੱਖ ਤ੍ਰਿਖਾ ਭੀ ਦੁੱਖ ਬਿਨਸਾਏ। ਇਹ ਅਮਰ ਫਲ ਦੀ ਖੂਬੀ ਆ ਮਹਾਰਾਜ ਕਹਿੰਦੇ, ਜਿਹੜਾ ਅਮਰ ਫਲ ਖਾ ਲੈਂਦਾ ਹੈ ਭਾਈ, ਨਾ ਤਾਂ ਉਹਦਾ ਜੇ ਅੱਜ ਲੇ ਅਮਰ ਹੋਏ ਜਾਏ, ਅਮਰ ਫਲ ਖਾਣ ਵਾਲਾ ਅਮਰ ਵੀ ਹੋ ਜਾਂਦਾ, ਤੇ ਭੁੱਖ ਤ੍ਰਿਖਾ ਭੀ ਦੁੱਖ ਬਿਨਸਾਏ, ਉਹਦੇ ਸਰੀਰਕ ਦੁੱਖ ਵੀ ਦੂਰ ਹੋ ਜਾਂਦੇ ਆ, ਭੁੱਖ ਵੀ, ਤ੍ਰੇਹ ਵੀ, ਕੋਈ ਸਰੀਰਕ ਰੋਗ ਹੈ ਉਹ ਵੀ ਕੱਟਿਆ ਜਾਂਦਾ, ਅਮਰ ਵੀ ਤਦ ਹੀ ਹੋ ਜੇ ਰੋਗ ਕੱਟਿਆ ਗਿਆ। ਅੰਮ੍ਰਿਤ ਫਲ ਜਿਮ ਦੋਨੋਂ ਕਰੇ, ਤਥਾ ਸਖਤ ਜਪਜੀ ਜੁਗ ਧਰੇ। ਗੁਰੂ ਕਲੰਗੀਧਰ ਮਹਾਰਾਜ ਕਹਿੰਦੇ, ਜੇ ਅੰਮ੍ਰਿਤ ਫਲ ਜਿਵੇਂ ਦੋ ਬਖਸ਼ਿਸ਼ਾਂ ਕਰਦਾ, ਅੰਮ੍ਰਿਤ ਫਲ ਛਕਣ ਵਾਲਾ ਜਿਵੇਂ ਉਹ ਅਮਰ ਵੀ ਹੋ ਜਾਂਦਾ, ਉਹਦੇ ਸਰੀਰਕ ਰੋਗ ਵੀ ਕੱਟੇ ਜਾਂਦੇ ਆ, ਤਥਾ ਸਖਤ ਜਪਜੀ ਜੁਗ ਧਰੇ। ਇਸੇ ਤਰ੍ਹਾਂ ਭਾਈ ਜਪਜੀ ਸਾਹਿਬ ਦੇ ਵਿੱਚ ਬੇਅੰਤ ਸ਼ਕਤੀਆਂ ਨੇ, ਇਹ ਵੀ ਤਨ ਕੀ ਰੱਛਾ ਮੁਕਤ ਪਦਾਰਥ ਦੇਹ ਦੋਨੋਂ ਕੋ ਕਰੇ ਸਕਾਰਥ। ਗੁਰੂ ਕਲੰਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਹਿੰਦੇ, ਜਿਹੜਾ ਜਪਜੀ ਸਾਹਿਬ ਪੜ੍ਹਦਾ, ਤਨ ਕੀ ਰੱਛਾ, ਉਹਦੇ ਸਰੀਰ ਦੀ ਵੀ ਰੱਖਿਆ ਹੁੰਦੀ ਆ, ਤਨ ਕੀ ਰੱਛਾ ਮੁਕਤ ਪਦਾਰਥ, ਉਹਨੂੰ ਮੁਕਤੀ ਵੀ ਪਾਵਨ ਬਾਣੀ ਬਖਸ਼ਦੀ ਆ, ਦੇਹ ਦੋਨੋਂ ਕੋ ਕਰੇ ਸਕਾਰਥ। ਹੁਣ ਗੁਰੂ ਕੀ ਬਾਣੀ ਰੱਖਿਆ ਨਹੀਂ ਕਰਦੀ? ਮੇਰੇ ਸਤਿਗੁਰੂ ਪਾਤਸ਼ਾਹ ਤਾਂ ਬਾਣੀ 'ਚ ਕਹਿੰਦੇ ਨੇ, ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌ ਗਿਰਦ ਹਮਾਰੇ, ਰਾਮ ਨਾਮ ਮਨ ਲਾਗਾ ਜਮਲ ਜਾਏ ਕਰ ਭਾਗਾ। ਸਤਿਗੁਰੂ ਸੱਚੇ ਪਾਤਸ਼ਾਹ ਹਰ ਥਾਂ ਰੱਖਿਆ ਕਰਦੇ ਨੇ। ਸਤਿਗੁਰੂ ਪਾਤਸ਼ਾਹ ਤਾਂ ਕਹਿੰਦੇ ਨੇ, ਸਿਰ ਮਸਤਕ ਰੱਖਿਆ ਪਾਰ ਬ੍ਰਹਮੰ, ਹਸਤ ਕਾਇਆ ਰੱਖਿਆ ਪਰਮੇਸ਼ਵਰ ਹੈ। ਸਤਿਗੁਰੂ ਸੱਚੇ ਪਾਤਸ਼ਾਹ ਗੁਰਸਿੱਖ ਦੀ ਹਰ ਥਾਂ ਸਹਾਇਤਾ ਕਰਦੇ ਨੇ, ਗੁਰੂ ਕੀ ਬਾਣੀ ਹਰ ਥਾਂ ਰੱਖਿਆ ਕਰਦੀ ਆ। ਇਸ ਵਾਸਤੇ ਗੁਰਸੰਗਤ ਜੀ, ਪਾਵਨ ਗੁਰ ਇਤਿਹਾਸਕ ਗੁਰੂ ਕੇ ਜੋ ਬਚਨ ਸੁਣੇ ਨੇ, ਉਹਨਾਂ ਨੂੰ ਹਿਰਦੇ 'ਚ ਥਾਂ ਦੇਈਏ, ਸਤਿਗੁਰੂ ਕਿਰਪਾ ਕਰਨਗੇ, ਵੱਧ ਤੋਂ ਵੱਧ ਬਾਣੀ ਪੜ੍ਹਿਆ ਕਰੀਏ। ਬਾਣੀ ਹੀ ਸਾਡੀ ਲੋਕ ਪ੍ਰਲੋਕ ਵਿੱਚ ਰੱਖਿਆ ਕਰਨ ਵਾਲੀ ਆ। ਇਸ ਪਾਵਨ ਬਾਣੀ ਦੇ ਲੜ ਹੀ ਦਸਮ ਸਰੂਪ ਦੇ ਅੰਦਰ ਜਾ ਕੇ ਕਲੰਗੀਧਰ ਜੀ ਨੇ ਸਾਨੂੰ ਲਾਇਆ, ਜੋ ਹਰ ਰੋਜ਼ ਆਪਾਂ ਗੁਰੂ ਕੇ ਉਹਨਾਂ ਵਚਨਾਂ ਨੂੰ ਯਾਦ ਕਰਦੇ ਹਾਂ। ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲਵੋ ਚਾਹੈ ਖੋਜ ਸ਼ਬਦ ਮੈਂ ਲੇ। ਇੰਨਾ ਕੁਝ ਕਹਿੰਦਾ ਹੋਇਆ ਦਾਸ ਖੇਮਾ ਦਾ ਜਾਚਕ ਹੈ, ਬੇਅੰਤ ਭੁੱਲਾਂ ਹੋਈਆਂ ਹੋਣਗੀਆਂ, ਸੰਗਤ ਬਖਸ਼ਣ ਯੋਗ ਹੈ, ਆਓ ਗੁਰਫਤਿਹ ਪ੍ਰਵਾਨ ਕਰੋ। ਪਰਮ ਸਤਿਕਾਰਯੋਗ ਸੰਤ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲੇ ਜੋ ਮਹਾਨ ਵਿਦਵਾਨ ਹਨ, ਉਹਨਾਂ ਦੇ ਪਾਸੋਂ ਗੁਰਮਤਿ ਵਿਚਾਰਾਂ ਸੁਣ ਕੇ ਆਪਾਂ ਲਾਹਾ ਲਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।